ताहि कुल को नाम पुन दुआदश गोरिंड को मेरी है प्रणाम। सतगुरु जी दे इस पावन पवित्र दरबार विच हाजरियां भरदे हुए सतसंगी जनों, मन बिरती एकागर करिए, रसना नू पवित्र करिए, आद सतगुरु दा नाम लईए, कोई रसना वांझी ना रवे, सब एक बार गज के आखो धन श्री गुरु नानक देव सच्चे पातशाह जी। एक बार फिर कृपा करो, ओ महान सतगुरु जिसने साडे उत्ते ए बख्शिश कीती, ए बाणा ए सरूप सानू बख्शिया, हिंदुस्तान दी आजादी दे मोढ़ी सतगुरु, जिन्हां बारे पंथ दे महान विद्वान भाई कान सिंह जी नाभा लिखदे ने, सिखी बाग खजा जद ग्रसिया, पया पत्र बिन साया, रूप बसंत दा धार के बाबा दिन बसंत दे आया, उस महान सतगुरु दा नाम लईए, सब गज के आखो धन श्री सतगुरु राम सिंह सच्चे पातशाह जी। एक बार फिर कृपा करो, कोई रसना वांझी ना रवे, हाजरा हजूर चौर तख्त दे मालक साहेब कमाल सतगुरु दा नाम लईए, सब गज के आखो धन श्री सतगुरु उदय सिंह सच्चे पातशाह जी। सत्संगी जनों, सब तो पहला तो मैं ये बेनती करांगा, जिस जीव आत्मा दे विछड़न दे दुख विच आपां इकट्ठे होए हां, उस जीव आत्मा दे भले वास्ते जिन्ना चिर इत्थे बैठा जावे, सत्संगी जनों नाम जपया जावे, उस वास्ते उदे नाल उस विछड़ी हुई जीव आत्मा दा भी पला होवे, ते साडे भी इत्थे बैठिया होया दे सवास जेड़े हन ओ सफले हो जान। सत्संगी जनों, विधान है उस परमेश्वर दा, क्योंकि गुरु तेग बहादुर पातशाह जी लिखदे ने, जो उपजयो सो बिनस है परो आज कै काल। संसार विच ऐसी कोई चीज नहीं, ਭਾਵੇਂ ਉਹ ਜੜ ਹੋਵੇ ਤੇ ਭਾਵੇਂ ਚੇਤਨ, ਜਿਹੜੀ ਕਾਲ ਦੇ ਵਸ ਨਹੀਂ। ਜਿਹੜੀ ਚੀਜ਼ ਸੰਸਾਰ ਦੇ ਵਿੱਚ ਪੈਦਾ ਹੋਈ ਏ, ਉਹ ਭਾਵੇਂ ਜੜ ਰੂਪ ਚ ਹੈ, ਭਾਵੇਂ ਚੇਤਨ ਰੂਪ ਚ ਹੈ, ਭਾਵੇਂ ਉਹ ਮਨੁੱਖ ਵਾਂਗੂ, ਪਸ਼ੂਆਂ ਵਾਂਗੂ ਜਾਂ ਪੌਦਿਆਂ ਵਾਂਗੂ ਉਹਨਾਂ ਦੇ ਵਿੱਚ ਕੋਈ ਚੀਜ਼ ਵਿਕਾਸ ਕਰਦੀ ਏ, ਭਾਵੇਂ ਉਹ ਜੜ ਰੂਪ ਦੇ ਵਿੱਚ ਕੋਈ ਪੁਲ ਹੈ, ਕੋਈ ਸੜਕ ਹੈ, ਕੋਈ ਇਮਾਰਤ ਹੈ, ਹਰ ਚੀਜ਼ ਦਾ ਇੱਕ ਸਮਾਂ ਨਿਸ਼ਚਿਤ ਕੀਤਾ ਹੋਇਆ। ਹਰ ਚੀਜ਼ ਜਿਹੜੀ ਹੈ ਉਸ ਸਮੇਂ ਦੇ ਨਾਲ ਖਤਮ ਹੋ ਜਾਣੀ ਹੈ। ਕਾਲ ਹੈ ਹੀ ਐਸੀ ਚੀਜ਼ ਦਾ ਨਾਮ। ਕਾਲ ਨੇ ਬਹੁਤ ਸਾਰਾ ਸੰਸਾਰ ਜਿਹੜਾ ਹੈ, ਸਤਸੰਗੀ ਜਨੋ, ਸਾਰੇ ਦਾ ਸਾਰਾ ਸੰਸਾਰ ਕਾਲ ਦੇ ਵਸ ਹੈ। ਬਹੁਤ ਸਾਰੇ ਜੀਵ ਕਾਲ ਦੇ ਭੈ ਨਾਲ ਇਸ ਸੰਸਾਰ ਦੇ ਵਿੱਚ ਰਹਿੰਦੇ ਨੇ। ਬਹੁਤ ਸਾਰੇ ਲੋਕਾਂ ਨੂੰ ਕਾਲ ਦੀ ਸਮਝ ਆ ਜਾਂਦੀ ਹੈ, ਮੌਤ ਦੀ ਸਮਝ ਆ ਜਾਂਦੀ ਹੈ। ਕਾਲ ਤੋਂ ਭਾਵ ਸਮਾਂ ਵੀ ਹੈ। ਆਪਾਂ ਆਮ ਪੰਜਾਬੀ ਦੇ ਵਿੱਚ ਇੱਕ ਸ਼ਬਦ ਵਰਤਦੇ ਹਾਂ, ਕੱਲ। ਜੇ ਅਸੀਂ ਕਹਿਣਾ ਹੋਵੇ ਕਿ ਮੈਂ ਕੱਲ ਵਾਲਾ ਦਿਨ ਜਿਹੜਾ ਚੜ੍ਹਨਾ ਹੈ, ਮੈਂ ਉਸ ਦਿਨ ਚਲਾ ਜਾਵਾਂਗਾ, ਫਿਰ ਵੀ ਸ਼ਬਦ ਅਸੀਂ ਕੱਲ ਵਰਤਦੇ ਹਾਂ, ਭਾਵ ਜਿਹਨੇ ਆਉਣਾ ਹੈ ਉਸ ਵਾਸਤੇ ਵੀ ਕੱਲ ਵਰਤਦੇ ਹਾਂ, ਜਿਹੜਾ ਲੰਘ ਚੁੱਕਿਆ ਹੈ ਉਸ ਵਾਸਤੇ ਵੀ ਕੱਲ ਸ਼ਬਦ ਵਰਤਦੇ ਹਾਂ ਕਿ ਮੈਂ ਕੱਲ ਕੀਤਾ ਸੀ। ਦੋਵਾਂ ਵਾਸਤੇ ਇੱਕੋ ਹੀ ਸ਼ਬਦ ਹੈ, ਕੱਲ। ਕੱਲ ਤੋਂ ਵੀ ਭਾਵ ਹੈ ਕਾਲ, ਜੋ ਆਉਣ ਵਾਲਾ ਹੈ ਉਹ ਵੀ ਕਾਲ ਦੇ ਵਸ ਹੈ, ਪਤਾ ਨਹੀਂ ਕਿਸ ਤਰ੍ਹਾਂ ਦਾ ਆਉਣਾ। ਜੋ ਲੰਘ ਗਿਆ ਉਹ ਵੀ ਕਾਲ ਦੇ ਵਸ ਹੈ। ਸੰਸਾਰ ਦੀ ਜਦੋਂ ਸਾਰੀ ਉਤਪਤੀ ਕਾਲ ਦੇ ਵਸ ਹੈ, ਫਿਰ ਸਤਸੰਗੀ ਜੀ ਨੂੰ ਇਸ ਗੱਲ ਦਾ ਅਫਸੋਸ ਨਹੀਂ ਕਰਨਾ ਚਾਹੀਦਾ ਕਿ ਕੋਈ ਸਾਡੇ ਵਿੱਚੋਂ ਚਲਾ ਗਿਆ। ਪਰ ਇੱਕ ਮੋਹ ਦੀਆਂ ਤਾਰਾਂ ਨੇ ਇੱਕ ਮੋਹ ਦੀਆਂ ਤੰਦਾਂ ਨੇ, ਜਿਹੜਾ ਮਨੁੱਖ ਸਾਡੇ ਵਿੱਚ ਵਿਚਰਿਆ ਹੈ, ਕੁਛ ਜੀਵਨ ਬਿਤਾਇਆ ਹੈ, ਉਸ ਦੇ ਨਾਲ ਇਸ ਤਰ੍ਹਾਂ ਦਾ ਲਗਾਵ, ਇਸ ਤਰ੍ਹਾਂ ਦਾ ਮੋਹ ਹੋ ਜਾਂਦਾ ਹੈ, ਕਿਉਂਕਿ ਇਹ ਪਰਮੇਸ਼ਰ ਦੀ ਮਾਇਆ ਇਸ ਤਰ੍ਹਾਂ ਦੀ ਹੈ, ਉਸਨੇ ਮਾਇਆ ਇਸ ਤਰ੍ਹਾਂ ਦੀ ਰਚੀ ਹੈ। ਪਰ ਸਤਸੰਗੀ ਜਨੋ, ਸੱਚ ਇਹ ਗੱਲ ਹੈ, ਬਾਬਾ ਫਰੀਦ ਜੀ ਬਾਣੀ ਦੇ ਵਿੱਚ ਬੜਾ ਸੁੰਦਰ ਲਿਖਦੇ ਨੇ, ਉਹ ਕਹਿੰਦੇ ਨੇ, ਜਿੱਤ ਦਿਹਾੜੇ ਧੰਨਵਰੀ ਸਾਹੇ ਲਏ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੋਹ ਦੇ ਖਾਲੇ ਆਏ। ਹਰ ਇੱਕ ਲੜਕੀ ਜਿਹੜੀ ਆਪਣੇ ਪੇਕੇ ਘਰ ਦੇ ਵਿੱਚ ਹੈ, ਉਸਨੂੰ ਆਪਣੇ ਪਤੀ ਬਾਰੇ ਪਤਾ ਹੁੰਦਾ ਹੈ। ਉਸ ਧੰਨ, ਉਸ ਲੜਕੀ ਨੂੰ ਆਪਣੇ ਪਤੀ ਬਾਰੇ ਪਤਾ ਹੁੰਦਾ ਕਿ ਮੇਰੇ ਪਤੀ ਨੇ ਆਉਣਾ ਹੈ। ਜਿੱਤ ਦਿਹਾੜੇ ਧੰਨਵਰੀ ਸਾਹੇ ਲਏ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੋਹ ਦਿਖਾਲੇ ਆਏ, ਜਿੰਦ ਨਿਮਾਣੀ ਕੱਢੀ ਹੈ ਹੱਡਾਂ ਕੂਕੜਕਾਏ। ਬਾਬਾ ਫਰੀਦ ਜੀ ਸੂਫੀ ਫਕੀਰ ਨੇ, ਤੇ ਯਾਦ ਰੱਖਿਓ ਹਿੰਦੁਸਤਾਨ ਦੇ ਉਹ ਪਹਿਲੇ ਸੂਫੀ ਫਕੀਰ ਨੇ। ਸੂਫੀ ਪਰੰਪਰਾ ਹਿੰਦੁਸਤਾਨ ਦੇ ਵਿੱਚ ਬਾਹਰੋਂ ਆਈ ਹੈ, ਈਰਾਨ, ਇਰਾਕ, ਇਹ ਇਲਾਕੇ ਜਿਹੜੇ ਸਨ ਇਹ ਸੂਫੀਆਂ ਨਾਲ ਭਰੇ ਹੋਏ ਸਨ। ਪਰ ਬਾਬਾ ਫਰੀਦ ਸ਼ੱਕਰਗੰਜ ਪਹਿਲਾ ਸੂਫੀ ਹੈ ਹਿੰਦੁਸਤਾਨ ਦਾ। ਇਹ 12ਵੀਂ 13ਵੀਂ ਦਾ ਸੂਫੀ ਕਵੀ, ਜਿਸਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੋਂ ਕਿੰਨਾ ਹੀ ਸਮਾਂ ਪਹਿਲਾਂ, ਕਿੰਨੀਆਂ ਹੀ ਸਦੀਆਂ ਪਹਿਲਾਂ ਆਪਣੀ ਬਾਣੀ ਰਚੀ, ਪਰ ਸੰਦਰਭ ਉਹੀ ਸੀ, ਇਸ ਦਾ ਵਿਸ਼ਾ ਉਹੀ ਸੀ। ਇਸੇ ਕਰਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਦੀ ਬਾਣੀ ਜਿਹੜੀ ਸੀ ਉਹ ਆਪਣੇ ਬਾਣੀ ਦੇ ਨਾਲ ਦਾ ਦਰਜਾ ਦੇ ਦਿੱਤਾ। ਬਾਬਾ ਫਰੀਦ ਜੇ ਬਾਰੇ ਜੇ ਜੀਵਨ ਚ ਆਖਿਆ ਜਾਵੇ ਤੇ ਉਹਨਾਂ ਨੇ ਭਗਤੀ ਕੀਤੀ। ਸੂਫੀਆਂ ਦਾ ਲਿਬਾਸ ਹੈ ਕਾਲਾ, ਉਹ ਕਾਲਾ ਪਹਿਣਦੇ ਹਨ, ਉਹ ਕਾਲਾ ਚੋਗਾ ਪਹਿਣਦੇ ਹਨ। ਉਹਨਾਂ ਤੋਂ ਭਾਵ ਇਹ ਹੁੰਦਾ ਕਿ ਨਿਰਲੇਪ ਹਨ ਇਹ ਸੰਸਾਰ ਦੇ ਵਿੱਚੋਂ, ਇਹ ਕਿਸੇ ਰਸ ਕਸ ਦੇ ਵਿੱਚ ਨਹੀਂ ਆਉਂਦੇ। ਬਾਬਾ ਜੀ ਨੇ ਆਪ ਆਪਣੀ ਬਾਣੀ ਦੇ ਵਿੱਚ ਇਸ ਤਰ੍ਹਾਂ ਦਾ ਜ਼ਿਕਰ ਵੀ ਕੀਤਾ, ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ। ਸਤਸੰਗੀ ਜਨੋ, ਸੂਫੀ ਬਣ ਜਾਣਾ, ਬਾਬਾ ਫਰੀਦ ਜੀ ਦਾ ਇਹ ਪਹਿਲਾ ਹੀ ਸਲੋਕ ਜਿਹੜਾ ਆਦਿ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ, ਪਹਿਲਾ ਹੀ ਸਲੋਕ ਹੈ, ਜਿੱਤ ਦਿਹਾੜੇ ਧੰਨਵਰੀ। ਤੇ ਸੂਫੀਆਂ ਨੇ ਬੜੀ ਥਾਵਾਂ ਦੇ ਉੱਤੇ ਐਸਾ ਜ਼ਿਕਰ ਕੀਤਾ ਹੈ। ਇਹ ਦੋ ਸਾਡੇ ਸੱਭਿਆਚਾਰ ਦੇ ਵਿੱਚ ਦੋ ਇਸ ਤਰ੍ਹਾਂ ਦਾ ਕਰਮ ਹੈ, ਇੱਕ ਵਿਆਹ ਦਾ, ਇੱਕ ਮੌਤ ਦਾ, ਜਿਨ੍ਹਾਂ ਦੇ ਵਿੱਚ ਬਹੁਤ ਸਾਰੀ ਸਿਮਿਲੈਰਿਟੀ ਹੈ, ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਕਰਮ ਹਨ ਉਹ ਇੱਕ ਦੂਜੇ ਨਾਲ ਮਿਲਦੇ ਹਨ। ਕਿਸ ਤਰ੍ਹਾਂ ਵਿਆਹ ਵਾਲੇ ਦਿਨ ਜਿਸ ਇਸਤਰੀ ਨੂੰ ਵਿਆਹ ਕੇ ਲਿਜਾਣਾ ਹੁੰਦਾ ਹੈ, ਉਹ ਵੀ ਸ਼ਿੰਗਾਰ ਕਰਦੀ ਹੈ, ਉਸ ਵਾਸਤੇ ਵੀ ਡੋਲੀ ਤਿਆਰ ਕੀਤੀ ਜਾਂਦੀ ਹੈ, ਉਹ ਵੀ ਦਾਜ ਕੱਤਦੀ ਹੈ। ਇਸੇ ਤਰ੍ਹਾਂ ਹੀ ਸੰਸਾਰ ਦੇ ਵਿੱਚ ਰਹਿੰਦੇ ਹੋਏ ਜੀਵ ਨੂੰ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਹੀ ਆਖਿਆ ਤੂੰ ਆਪਣੇ ਵਾਸਤੇ ਦਾਜ ਬਣਾ। ਦਾਜ ਕਿਸ ਦਾ? ਦਾਜ ਹੈ ਚੰਗੇ ਕਰਮਾਂ ਦਾ, ਨਾਮ ਸਿਮਰਨ ਦਾ, ਕਿਉਂਕਿ ਤੈਨੂੰ ਜਾਣਾ ਪਵੇਗਾ। ਸਭਨਾ ਸਹੁਰੇ ਵੰਜਨਾ ਸਭ ਮੁਕਲਾਵਣ ਹਾਰ, ਤੁਹਾਨੂੰ ਜਾਣਾ ਪਵੇਗਾ ਸਹੁਰੇ ਤੋਂ, ਭਾਵ ਹੈ ਤੁਸ ਉਹ ਪਰਮਾਤਮਾ ਦੇ ਘਰ ਵਿੱਚ ਜਾਵੇਂਗਾ, ਇੱਕ ਦਿਨ ਤੈਨੂੰ ਇਹ ਪੇਕਾ ਘਰ ਛੱਡਣਾ ਪਵੇਗਾ। ਇਹ ਇੱਕ ਤਸ਼ਬੀਹ ਹੈ ਜਿਹੜੀ ਪੰਜਾਬੀ ਦੇ ਵਿੱਚ ਸੂਫੀ ਕਵੀਆਂ ਨੇ ਵੀ ਲੈ ਲਈ, ਤੇ ਗੁਰੂ ਸਾਹਿਬਾਨਾਂ ਨੇ ਵੀ ਇਸ ਤਸ਼ਬੀਹ ਨੂੰ ਚੱਕਿਆ ਹੈ। ਵਿਆਹ ਦਾ ਮਾਹੌਲ ਅਤੇ ਮੌਤ ਦੇ ਮਾਹੌਲ ਨੂੰ ਸਿਮਿਲੈਰਿਟੀ ਬਖਸ਼ੀ ਹੋਈ ਹੈ, ਇੱਕੋ ਹੀ ਬਖਸ਼ਿਆ ਹੋਇਆ ਕਿ ਜਿਸ ਤਰ੍ਹਾਂ ਵਿਆਹ ਦਾ ਮਾਹੌਲ ਹੁੰਦਾ ਹੈ ਘਰ ਦੇ ਵਿੱਚ, ਉਸੇ ਤਰ੍ਹਾਂ ਗਮ ਦਾ ਮਾਹੌਲ ਹੈ, ਇਹ ਮੌਤ ਦਾ ਮਾਹੌਲ ਵੀ ਉਸੇ ਤਰ੍ਹਾਂ ਦਾ ਹੈ। ਉਦੋਂ ਵੀ ਰਿਸ਼ਤੇਦਾਰ ਮਿਲਦੇ ਨੇ, ਤੇ ਉਸ ਸਮੇਂ ਵੀ ਜਿਸ ਤਰ੍ਹਾਂ ਲੋਕ ਜਦੋਂ ਜਾਂਦਾ ਹੈ ਕੋਈ ਜੀਵ, ਉਦੋਂ ਵੀ ਰਿਸ਼ਤੇਦਾਰ ਮਿਲਦੇ ਨੇ। ਸਾਰਾ ਕੁਛ ਸਿਰਫ ਇੱਕ ਸ਼ਗਨ ਬਦਲੇ ਹੁੰਦੇ ਨੇ, ਪਰ ਹੁੰਦੀ ਰੀਤ ਉਸੇ ਤਰ੍ਹਾਂ ਦੀ ਹੈ। ਇੱਕ ਬੁੱਲੇ ਸ਼ਾਹ ਦੀ ਕਾਫੀ ਹੈ, ਬੜੀ ਸੁੰਦਰ, ਕਰ ਕੱਤਨ ਵੱਲ ਧਿਆਨ ਕੁੜੇ, ਤੂੰ ਸਦਾ ਨਾ ਪੇਕੇ ਰਹਿਣਾ ਏ, ਪਾਸ ਅਮੜੀ ਦੇ ਨਾ ਬਹਿਣਾ ਏ, ਪਾ ਅੰਤ ਵਿਛੋੜਾ ਪੈਣਾ ਏ, ਵਸ ਪਏਗੀ ਸੱਸ ਨਾਨ ਕੁੜੇ, ਕਰ ਕੱਤਨ ਵੱਲ ਧਿਆਨ ਕੁੜੇ, ਤੂੰ ਸੌਂਕੇ ਰਾਤ ਗੁਜ਼ਾਰ ਲਈ, ਵਤੇ ਆਉਣਾ ਦੂਜੀ ਵਾਰ ਨਹੀਂ, ਵਿੱਚ ਬਹਿਣਾ ਇਸ ਭੰਡਾਰ ਨਹੀਂ, ਇੱਕੋ ਜਿੱਡੇ ਹਾਣ ਕੁੜੇ, ਕਰ ਕੱਤਨ ਵੱਲ ਧਿਆਨ ਕੁੜੇ। ਹੁਣ ਸਤਸੰਗੀ ਜਨੋ, ਬੁੱਲੇ ਸ਼ਾਹ ਕਿਸੇ ਨੂੰ ਕੱਤਣ ਵਾਸਤੇ ਕੁੜੀ ਨੂੰ ਨਹੀਂ ਕਹਿ ਰਿਹਾ, ਗੱਲ ਇੱਥੇ ਬਹੁਤ ਡੂੰਘੀ ਹੈ। ਗੱਲ ਹੈ ਇੱਕ ਮਨੁੱਖ ਦੀ, ਮਨੁੱਖ ਨੂੰ ਉਸਦੀ ਜ਼ਿੰਦਗੀ ਦੱਸੀ ਜਾ ਰਹੀ ਹੈ। ਚਰਖਾ ਜਿਹੜਾ ਹੈ, ਜਦੋਂ ਕੁੜੀ ਚਰਖਾ ਕੱਤਣ ਜੋਗੀ ਹੁੰਦੀ ਹੈ, ਇਹਦਾ ਮਤਲਬ ਇਹ ਹੈ ਕਿ ਕੁੜੀ ਨੇ ਬਹੁਤ ਸਾਰੀ ਉਮਰ ਆਪਣੀ ਹੰਢਾ ਲਈ ਹੈ। ਉਸਨੇ ਬਹੁਤ ਸਾਰੇ ਦਿਨ ਜਿਹੜੇ ਸਨ ਜ਼ਿੰਦਗੀ ਦੇ ਵੇਖ ਲਏ ਨੇ। ਹੁਣ ਜਿਹੜੀ ਉਸਦੀ ਉਮਰ ਹੈ, ਉਸ ਉਮਰ ਨੂੰ ਸੰਬੋਧਨ ਕਰਦਾ ਹੋਇਆ ਬੁੱਲੇ ਸ਼ਾਹ ਇਹ ਕਹਿ ਰਿਹਾ, ਕਰਕੱਤਨ ਵੱਲ ਧਿਆਨ ਕੁੜੇ, ਹੇ ਕੁੜੀਏ, ਤੂੰ ਜਿਸ ਘਰ ਦੇ ਵਿੱਚ ਜਾਣਾ ਉਸ ਘਰ ਵੱਲ ਸੋਚ ਲੈ, ਕਿਉਂਕਿ ਉੱਥੇ ਤੈਨੂੰ ਮੁਸ਼ਕਲਾਂ ਕਿਹੜੀਆਂ ਆਉਣੀਆਂ ਨੇ। ਸਭ ਤੋਂ ਪਹਿਲੀ ਮੁਸ਼ਕਲ ਇਹ ਆਉਣੀ ਹੈ ਕਿ ਉੱਥੇ ਤੇਰੀ ਮਾਂ ਤੇਰੇ ਨਾਲ ਨਹੀਂ ਹੋਣੀ। ਆਪਾਂ ਗੁਰਬਾਣੀ ਦੇ ਵਿੱਚ ਵੀ ਪੜ੍ਹਦੇ ਹਾਂ, ਕਤੰਚ ਮਾਤਾ ਕਤੰਚ ਪਿਤਾ ਕਤੰਚ ਬੰਤਾ ਬਨੋਤ ਸੁਤਾ, ਕਿਸੇ ਨੇ ਵੀ ਨਾਲ ਨਹੀਂ ਜਾਣਾ, ਇਹ ਝੂਠੇ ਨੇ, ਕੋਈ ਵੀ ਤੇਰੇ ਨਾਲ ਨਹੀਂ ਹੋਵੇਗਾ ਉਸ ਸਮੇਂ। ਇੱਥੋਂ ਤੱਕ ਕਿ ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਪਾਗੀ। ਘਰ ਦੀ ਨਾਰ ਜਿਹੜੀ ਇਸਤਰੀ ਨਾਲ ਬਹੁਤ ਪਿਆਰ ਕੀਤਾ ਉਹ ਵੀ ਨਾਲ ਨਹੀਂ ਜਾਵੇਗੀ, ਨਾਲ ਨਹੀਂ ਹੋ ਸਕਦੀ। ਕੋਈ ਵੀ ਸੰਸਾਰ ਦਾ ਜੀਵ ਨਾਲ ਨਹੀਂ ਜਾਂਦਾ। ਇਸੇ ਤਰ੍ਹਾਂ ਹੀ ਇਸਤਰੀ ਜਦੋਂ ਆਪਣੇ ਘਰ ਦੇ ਵਿੱਚੋਂ ਤੁਰਦੀ ਹੈ, ਯਾਦ ਰੱਖਣਾ ਉਹਦੇ ਨਾਲ ਕੋਈ ਨਹੀਂ ਹੁੰਦਾ, ਉਹ ਸਹੁਰੇ ਘਰ ਕੱਲੀਓ ਹੀ ਜਾਂਦੀ ਏ। ਭਾਵੇਂ ਪੇਕਿਆਂ ਦਾ ਘਰ ਭਰਿਆ ਹੁੰਦਾ, ਬੜੀਆਂ ਸ਼ਗਨ ਹੁੰਦੇ ਹਨ ਉੱਥੇ, ਬੜੇ ਜੀ ਆਏ ਹੁੰਦੇ ਨੇ, ਬੜੇ ਰਿਸ਼ਤੇਦਾਰ ਜੁੜੇ ਹੁੰਦੇ ਨੇ, ਪਰ ਸਤਸੰਗੀ ਜਨੋ ਰਿਸ਼ਤੇਦਾਰਾਂ ਚੋਂ ਤੇ ਕੋਈ ਨਹੀਂ ਜਾਂਦਾ, ਸਿਰਫ ਇੱਕ ਕੁੜੀ ਜਾਂਦੀ ਏ। ਇਸੇ ਨੂੰ ਤਸ਼ਬੀਹ ਬਣਾਇਆ ਹੈ, ਇਸ ਸੰਸਾਰ ਦੀ ਤਸ਼ਬੀਹ ਬਣਾ ਦਿੱਤਾ ਸੂਫੀਆਂ ਨੇ। ਬਾਬਾ ਫਰੀਦ ਵੀ ਉਸੇ ਨੂੰ ਕਹਿ ਰਿਹਾ, ਜਿੱਤ ਦਿਹਾੜੇ ਧਨਵਰੀ ਸਾਹੇ ਲਏ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੋਹ ਦਿਖਾਲੇ ਆਏ। ਹੇ ਇਸਤਰੀ, ਜਿਹੜਾ ਪਤੀ ਨੂੰ ਕੰਨਾਂ ਦੇ ਨਾਲ ਸੁਣਿਆ ਸੀ ਆਪਣੇ ਪੇਕੇ ਘਰ ਦੇ ਵਿੱਚ ਕਿ ਮੇਰੇ ਪਤੀ ਦਾ ਆਹ ਨਾਮ ਹੈ, ਆਹ ਪਿੰਡ ਹੈ ਮੇਰੇ ਸਹੁਰੇ ਘਰ ਦਾ, ਮੇਰੇ ਪਤੀ ਨੇ ਆ ਜਾਣਾ, ਕੰਨਾਂ ਦੇ ਨਾਲ ਤੂੰ ਸੁਣਿਆ ਸੀ, ਉਹ ਆ ਗਿਆ। ਮਲਕ ਜੇ ਕੰਨੀ ਸੁਣੀ ਦਾ ਮੋਹ ਦੇ ਅੰਤ ਵਿੱਚ ਉਸ ਪਤੀ ਨੇ ਆ ਜਾਣਾ ਤੇ ਉਸ ਪਤਨੀ ਨੂੰ ਲੈ ਜਾਣਾ, ਪਰ ਇਹ ਸੰਸਾਰ ਦੀ ਤਸ਼ਬੀਹ ਹੈ। ਪਰ ਦੂਸਰੇ ਬੰਨੇ ਗੱਲ ਬਾਬਾ ਫਰੀਦ ਵੀ ਇਹੀ ਕਹਿ ਰਿਹਾ ਤੇ ਦੂਸਰੇ ਬੰਨੇ ਬਾਬਾ ਬੁੱਲੇ ਸ਼ਾਹ ਵੀ ਇਸੇ ਗੱਲ ਨੂੰ ਤਰਜੀਹ ਦੇ ਰਿਹਾ, ਕਰਕੱਤਨ ਵੱਲ ਧਿਆਨ ਕੁੜੇ, ਤੂੰ ਅੱਧੀ ਜ਼ਿੰਦਗੀ ਗੁਜ਼ਾਰ ਲਈ ਹੈ, ਹੁਣ ਜ਼ਿੰਦਗੀ ਤੇਰੀ ਦੇ ਦਿਨ ਥੋੜੇ ਨੇ, ਤੂੰ ਕੱਤਨ ਵੱਲ ਪਾਵ ਕੇ ਚੰਗੇ ਕਰਮਾਂ ਵੱਲ ਧਿਆਨ ਕਰ ਲੈ, ਤੂੰ ਨਾਮ ਜਪਣ ਵੱਲ ਧਿਆਨ ਕਰ ਲੈ, ਤੂੰ ਬਾਣੀ ਪੜ੍ਹਨ ਵੱਲ ਧਿਆਨ ਕਰ ਲੈ, ਬਹੁਤ ਸਮਾਂ ਤੇਰਾ ਲੰਘ ਚੁੱਕਿਆ। ਪਰ ਸਤਸੰਗੀ ਜਨੋ, ਅਸਲ ਵਿੱਚ ਗੱਲ ਇਹ ਹੈ ਕਿ ਜਿਸ ਉਮਰ ਨੂੰ ਮਨੁੱਖ ਸੋਚਦਾ ਕਿ ਇਹ ਮੇਰੀ ਉਮਰ ਨਾਮ ਜਪਣ ਦੀ ਨਹੀਂ, ਜਿਸ ਜਵਾਨੀ ਦੀ ਉਮਰ ਨੂੰ ਮਨੁੱਖ ਇਹ ਸਮਝਦਾ ਕਿ ਇਹ ਉਮਰ ਦੇ ਵਿੱਚ ਮੈਂ ਐਸ਼ ਲੈ ਲਵਾਂ, ਮੈਂ ਜ਼ਿੰਦਗੀ ਦੀ ਬਹਾਰਾਂ ਮਾਣ ਲਵਾਂ, ਮੇਰਾ ਇਹ ਸਮਾਂ ਜਿਹੜਾ ਹੈ ਇਹ ਖਾਣ ਹੰਢਾਉਂਦਾ ਹੈ, ਜਿਸ ਉਮਰ ਨੂੰ ਇਹ ਸਮਝਦਾ ਪਿਆ, ਉਸ ਨੂੰ ਕਬੀਰ ਭਗਤ ਨੇ ਇਹ ਗੱਲ ਕਹਿ ਦਿੱਤੀ, ਆਖਿਆ ਕਿ ਜਦੋਂ ਤੇਰੀ ਉਮਰ ਬੁਢੇਪੇ ਦੀ ਆ ਜਾਵੇਗੀ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਣੀ, ਭੱਜ ਲੈ ਰੇ ਮਨ ਸਾਰੰਗ ਪਾਣੀ। ਯਾਦ ਰੱਖੀ, ਜਿਹਨੂੰ ਤੂੰ ਕਹਿ ਰਿਹਾ, ਜਿਸ ਉਮਰ ਦੇ ਵਿੱਚ ਤੂੰ ਇਹ ਕਹਿ ਰਿਹਾ ਕਿ ਹੁਣ ਮੇਰੀ ਉਮਰ ਨਹੀਂ, ਜਦੋਂ ਬੁਢੇਪਾ ਆਵੇਗਾ ਮੈਂ ਚੱਪ ਲਵਾਂਗਾ। ਪਰ ਭਗਤ ਕਬੀਰ ਜੀ ਆਪਣੀ ਜ਼ਿੰਦਗੀ ਦਾ ਤਜਰਬਾ ਦੱਸਦੇ ਪਏ ਨੇ, ਆਖਣ ਲੱਗੇ ਇਹ ਤੇਰੀ ਗਲਤ ਥਿਊਰੀ ਹੈ, ਤੂੰ ਗਲਤ ਹੈ। ਜਦੋਂ ਤੇਰੇ ਉੱਤੇ ਬੁਢੇਪਾ ਆਇਆ, ਜਦੋਂ ਤੂੰ ਬਜ਼ੁਰਗ ਹੋਇਆ, ਉਸ ਸਮੇਂ ਤੇਰੇ ਤੋਂ ਜਪਿਆ ਨਹੀਂ ਜਾਣਾ, ਕਿਉਂਕਿ ਜਬ ਲਗ ਜਰਾ ਰੋਗ ਨਹੀਂ, ਜਰਾ ਤੋਂ ਭਾਵ ਹੈ ਬੁਢੇਪਾ, ਜਰਜਰਣਾ ਸਰੀਰ ਦਾ, ਜਰਜਰਾ ਹੋ ਜਾਣਾ, ਭਾਵ ਸਰੀਰ ਦੇ ਸਾਰੇ ਪਾਰਟਾਂ ਦਾ ਆਪਸ ਵਿੱਚ ਇੱਕ ਸਹਿਯੋਗ ਨਾ ਰਹਿਣਾ, ਕਈ ਸਰੀਰ ਦੇ ਪਾਰਟ ਜਿਹੜੇ ਹਨ, ਕਈ ਅੰਗ ਜਿਹੜੇ ਹਨ ਸਰੀਰ ਦੇ, ਉਹਨਾਂ ਦਾ ਚੜ ਜਾਣ ਤੋਂ ਭਾਵ ਇਹ ਹੈ ਕਿ ਉਹਨਾਂ ਦਾ ਕੰਮ ਕਰਨਾ ਬੰਦ ਹੋ ਜਾਣਾ, ਕਿਸੇ ਦੀ ਕੋਈ ਅੱਖਾਂ ਦੀ ਨਿਗਾਹ ਕੱਟ ਜਾਣੀ, ਸਰੀਰ ਦੇ ਗੋਡਿਆਂ ਦਾ ਰੁਕ ਜਾਣਾ, ਸਰੀਰ ਦੇ ਬਾਹਾਂ ਦਾ ਰੁਕ ਜਾਣਾ, ਬਲ ਘੱਟ ਜਾਣਾ ਤੇਰੇ ਵਿੱਚੋਂ, ਅੱਖ ਲੱਗੇ ਜਿੰਨਾ ਤੱਕ ਜਰਾ ਰੋਗ ਨਹੀਂ ਆਉਂਦਾ, ਜਬ ਲਗ ਜਰਾ ਰੋਗ ਨਾ ਆਵੇ, ਜਿੰਨਾ ਚਿਰ ਜਰਾ ਰੋਗ ਨਹੀਂ ਆਉਂਦਾ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਣੀ। ਕਹਿੰਦੇ ਨੇ ਜਿੰਨਾ ਚਿਰ ਤੇਰੀ ਬਾਣੀ ਜਿਹੜੀ ਬਿਕਲ ਤੋਂ ਭਾਵ ਹੈ ਵਿਸਲ, ਬਜ਼ੁਰਗ ਬੋਲਦਾ ਹੈ ਮੂੰਹ ਦੇ ਵਿੱਚ ਦੰਦ ਨਹੀਂ ਹੁੰਦੇ, ਉਸ ਸਮੇਂ ਜਦੋਂ ਉਸਦਾ ਬੋਲਿਆ ਹੋਇਆ ਇੱਕ ਸੀਟੀ ਵਰਗੀ ਆਵਾਜ਼ ਜਿਹੜੀ ਹੈ ਮੂੰਹ ਦੇ ਵਿੱਚੋਂ ਆਵੇਗੀ, ਬੋਲਣ ਤੋਂ ਪਹਿਲਾਂ ਹੀ ਮੂੰਹ ਦੇ ਵਿੱਚ ਹਵਾ ਜਿਹੜੀ ਬਣਦੀ ਹੈ ਉਹ ਆਪਣੇ ਆਪ ਨਿਕਲ ਜਾਂਦੀ ਹੈ, ਕਿਉਂਕਿ ਸਾਨੂੰ ਪਤਾ ਨਹੀਂ ਲੱਗਦਾ। ਜਦੋਂ ਮਨੁੱਖ ਤੰਦਰੁਸਤ ਹੁੰਦਾ ਉਸ ਸਮੇਂ ਸਰੀਰ ਦੇ ਕਿਸੇ ਅੰਗ ਦਾ ਸਾਨੂੰ ਇਹ ਪਤਾ ਨਹੀਂ ਹੁੰਦਾ ਕਿ ਕਿਹੜਾ ਅੰਗ ਕਿਸ ਤਰ੍ਹਾਂ ਕੰਟਰੋਲ ਕਰ ਰਿਹਾ ਹੈ ਸਾਡੀ ਬੋਡੀ ਨੂੰ। ਪਰ ਯਾਦ ਰੱਖਿਓ, ਜੋ ਬਿਮਾਰ ਹੈ ਉਸ ਨੂੰ ਸਭ ਤੋਂ ਪਹਿਲਾਂ ਇਹ ਪਤਾ ਲੱਗਦਾ ਕਿ ਮੇਰਾ ਕਿਹੜਾ ਪਾਰਟ ਜਿਹੜਾ ਹੈ, ਕਿਹੜਾ ਅੰਗ ਜਿਹੜਾ ਹੈ ਸਰੀਰ ਦਾ, ਉਹਨੇ ਉਹ ਮਿਸ ਹੋਇਆ, ਉਹਨੇ ਕੰਮ ਕਰਨਾ ਬੰਦ ਕੀਤਾ ਤੇ ਮੇਰਾ ਸਰੀਰ ਇਸ ਤਰ੍ਹਾਂ ਦਾ ਹੋ ਗਿਆ। ਇੱਕ ਪੈਰ ਦੀ ਚੀਚੀ ਤੱਕ, ਜਿਸ ਦਾ ਅਸੀਂ ਕਦੀ ਸੋਚਿਆ ਵੀ ਨਹੀਂ ਹੋਵੇਗਾ ਕਿ ਚੀਚੀ ਦਾ ਵੀ ਕੋਈ ਸਾਡੇ ਪੈਰ ਦੇ ਵਿੱਚ, ਸਾਡੇ ਸਰੀਰ ਦੇ ਵਿੱਚ ਕੋਈ ਰੋਲ ਹੈ, ਕੋਈ ਸਹਿਯੋਗ ਹੈ ਸਾਡੇ ਸਰੀਰ ਨੂੰ ਚਲਾਉਣ ਦਾ। ਪਰ ਯਾਦ ਰੱਖਿਓ, ਜਿਨ੍ਹਾਂ ਦੀ ਪੈਰ ਦੀ ਚੀਚੀ ਖਰਾਬ ਹੋ ਜੇ ਜਾਂ ਚੀਚੀ ਕਿਸੇ ਕਾਰਨ ਵੱਸ ਕੱਟਣੀ ਪੈ ਜਾਵੇ, ਕਿਸੇ ਰੋਗ ਕਾਰਨ ਕੱਟਣੀ ਪੈ ਜਾਵੇ, ਉਹਨਾਂ ਦੇ ਸਰੀਰ ਦਾ ਸਾਰਾ ਬੈਲੈਂਸ ਖਰਾਬ ਹੋ ਜਾਂਦਾ, ਉਹਨਾਂ ਤੋਂ ਸਿੱਧਾ ਤੁਰਿਆ ਨਹੀਂ ਜਾਂਦਾ। ਹੈ ਤੇ ਚੀਚੀ ਹੈ ਨਾ, ਹੈ ਤੇ ਇੱਕ ਛੋਟੀ ਜਿਹੀ ਚੀਚੀ ਜਿਹਨੂੰ ਅਸੀਂ ਅੱਜ ਤੱਕ ਅਣਗੋਲਿਆ ਹੀ ਨਹੀਂ। ਇੱਥੋਂ ਤੱਕ ਕਿ ਮਨੁੱਖ ਜਦੋਂ ਨਹੁੰ ਕੱਟਣ ਲੱਗਦਾ ਤੇ ਸਾਰੀਆਂ ਉਂਗਲਾਂ ਦੇ ਕੱਟ ਲੈਂਦਾ, ਚੀਚੀ ਦੇ ਨਹੁੰ ਵੀ ਛੱਡ ਦਿੰਦਾ, ਛੱਡੋ ਪਰਾਂ ਇਹਦੇ ਕੀ ਹੈ। ਪਰ ਇੱਕ ਇਸ ਤਰ੍ਹਾਂ ਦਾ ਪਾਰਟ ਹੈ ਕਿ ਜੇ ਇੱਕ ਵਾਰੀ ਕੱਟਿਆ ਗਿਆ ਜਾਂ ਖਰਾਬ ਹੋ ਗਿਆ ਤੇ ਸਾਰੀ ਬੋਡੀ ਜਿਹੜੀ ਹੈ, ਸਾਰਾ ਬੈਲੈਂਸ ਜਿਹੜਾ ਖਰਾਬ ਕਰ ਦੇਵੇਗਾ। ਸਤਸੰਗੀ ਜਨੋ, ਹਰ ਚੀਜ਼ ਦਾ ਐਡਾ ਸਹਿਯੋਗ ਹੈ ਸਾਡੇ ਸਰੀਰ ਦੇ ਵਿੱਚ, ਪਰ ਗੱਲ ਇਹ ਹੈ ਕਿ ਸਾਨੂੰ ਇਸ ਦਾ ਧਿਆਨ ਹੋਣਾ ਚਾਹੀਦਾ। ਇਸੇ ਕਰਕੇ ਬਾਬਾ ਬੁੱਲੇ ਸ਼ਾਹ ਕਹਿੰਦੇ ਨੇ, ਜਿੰਨਾ ਚਿਰ ਤੇਰੇ ਕੋਲ ਸਮਾਂ ਹੈ ਹੇ ਜਵਾਨ ਕੁੜੀਏ, ਕਿਉਂਕਿ ਕੱਤਣ ਦੀ ਉਮਰ ਉਹ ਹੁੰਦੀ, ਅਸੀਂ ਸਾਰੇ ਜਾਣਦੇ ਹਾਂ ਕਿ ਜਦੋਂ ਇਸਤਰੀ ਲੜਕੀ ਜਵਾਨ ਹੁੰਦੀ ਘਰ ਦੇ ਵਿੱਚ ਤੇ ਮਾਂ ਜਿਹੜੀ ਹੈ ਉਸਨੂੰ ਕੱਤਣ ਦਾ ਵਲ ਦੱਸਦੀ ਹੈ, ਉਸਨੂੰ ਚਰਖੇ ਦਾ ਵਲ ਦੱਸਦੀ ਹੈ, ਉਸਨੂੰ ਪੂਣੀ ਪਾਉਣ ਦਾ ਵਲ ਦੱਸਦੀ ਹੈ, ਉਸ ਵਲ ਤੋਂ ਪਹਿਲਾਂ, ਉਸ ਉਮਰ ਤੋਂ ਤੂੰ ਕੱਤਣ ਵੱਲ ਧਿਆਨ ਕਰ ਲੈ। ਉਸ ਤੋਂ ਭਾਵ ਬੁੱਲੇ ਸ਼ਾਹ ਦਾ ਇਹ ਹੈ ਕਿ ਤੂੰ ਨੇਕ ਕਰਮਾਂ ਦਾ ਧਿਆਨ ਹੇ ਮਨੁੱਖ ਕਰ ਲੈ, ਤੇਰੀ ਉਮਰ ਹੈ, ਕਿਉਂਕਿ ਇੱਕ ਉਮਰ ਤੇਰੀ ਫਿਰ ਇਹ ਆ ਜਾਵੇਗੀ, ਸਦਾ ਨਾ ਅੰਮੜੀ ਰਹਿਣਾ ਹੈ, ਤੇਰੇ ਕੋਲ ਤੇਰੀ ਅੰਮੜੀ ਨੇ ਨਹੀਂ ਰਹਿਣਾ। ਜਿਸ ਨੂੰ ਬਾਬਾ ਫਰੀਦ ਜੀ ਕਹਿੰਦੇ ਨੇ, ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਨਿਓ ਹੈ। ਫਰੀਦਾ, ਤੇਰੇ ਮਾਪੇ ਕਿੱਥੇ ਗਏ ਨੇ ਜਿਨ੍ਹਾਂ ਨੇ ਤੈਨੂੰ ਜੰਮਿਆ ਸੀ, ਤੈ ਪਾਸੋਂ ਉਹ ਲੱਦ ਗਏ। ਤੇਰੇ ਵਿਹਦਿਆਂ ਵਿਹਦਿਆਂ ਇਹ ਸੰਸਾਰ ਜਾਂਦਾ ਪਿਆ ਹੈ, ਤੇਰੇ ਵਿਹਦਿਆਂ ਵਿਹਦਿਆਂ ਇਹ ਸੰਸਾਰ ਚੱਲਿਆ ਜਾ ਰਿਹਾ ਹੈ। ਹੈਰਾਨੀ ਇਸ ਗੱਲ ਦੀ ਹੈ, ਸਤਸੰਗੀ ਜਨੋ, ਪਾਂਡਵਾਂ ਨੂੰ ਕਹਿੰਦੇ ਵਨਵਾਸ ਪੈ ਗਿਆ ਤੇ ਵਨਵਾਸ ਦੇ ਵਿੱਚ ਇੱਕ ਸਥਾਨ ਇਸ ਤਰ੍ਹਾਂ ਦਾ ਸੀ ਜਿੱਥੇ ਇੱਕ ਬਹੁਤ ਸੁੰਦਰ ਸਰੋਵਰ ਸੀ। ਨਕੁਲ ਨੂੰ ਤ੍ਰੇਹ ਲੱਗੀ, ਇਹਨਾਂ ਪੰਜਾਂ ਪਾਂਡਵਾਂ ਦੇ ਵਿੱਚੋਂ ਨਕੁਲ ਨੂੰ ਤ੍ਰੇਹ ਲੱਗੀ, ਪਿਆਸ ਲੱਗੀ, ਆਖਣ ਲੱਗਾ ਮੈਂ ਪਾਣੀ ਪੀ ਕੇ ਆਉਂਦਾ। ਉਸ ਸਰੋਵਰ ਦੇ ਕੰਢੇ ਤੇ ਚਲਾ ਗਿਆ, ਜਦੋਂ ਪਾਣੀ ਪੀਣ ਲੱਗਾ ਤੇ ਉੱਥੋਂ ਇੱਕ ਆਵਾਜ਼ ਆਈ। ਉਸ ਆਵਾਜ਼ ਨੇ ਆਖਿਆ, ਨਕੁਲ ਪਾਣੀ ਤਾਂ ਪੀਵੀਂ, ਪਹਿਲਾਂ ਮੇਰੀ ਸਵਾਲ ਦਾ ਜਵਾਬ ਦੇ। ਹੈਰਾਨ ਹੋ ਗਿਆ, ਬੜਾ ਯੋਧਾ ਸੀ, ਆਖਣ ਲੱਗਾ ਪਹਿਲਾਂ ਮੈਂ ਤੇਰੇ ਸਵਾਲਾਂ ਦੇ ਜਵਾਬ ਦਿੰਦਾ ਰਹਾਂ, ਪਿਆਸ ਮੈਨੂੰ ਲੱਗੀ ਹੋਈ ਏ, ਮੈਂ ਇੱਥੇ ਬੈਠਾ ਤੇਰੇ ਨਾਲ ਸਵਾਲ ਜਵਾਬ ਕਰਾਂ, ਮੈਂ ਪਹਿਲਾਂ ਪਾਣੀ ਪੀਵਾਂਗਾ। ਅਪਮਾਨ ਸੀ ਆਪਣੀ ਜਵਾਨੀ ਦੇ ਉੱਤੇ। ਜਦੋਂ ਪਾਣੀ ਪੀਣ ਲੱਗਾ ਤੇ ਉੱਥੇ ਹੀ ਡਿੱਗ ਪਿਆ। ਸਹਿਦੇਵ ਗਿਆ, ਸਹਿਦੇਵ ਵੀ ਡਿੱਗ ਪਿਆ। ਕਹਿੰਦੇ ਨੇ ਭੀਮ ਗਿਆ, ਭੀਮ ਵੀ ਡਿੱਗ ਪਿਆ। ਅਰਜੁਨ ਗਿਆ, ਅਰਜੁਨ ਵੀ ਡਿੱਗ ਪਿਆ। ਜਦੋਂ ਯੁਧਿਸ਼ਠਰ ਨੇ ਵੇਖਿਆ ਕਿ ਕੋਈ ਭਰਾ ਵਾਪਸ ਨਹੀਂ ਮੁੜਿਆ ਤੇ ਉੱਥੇ ਚਲਾ ਗਿਆ, ਉਸ ਸਥਾਨ ਤੇ ਪਹੁੰਚ ਗਿਆ ਜਿੱਥੇ ਉਹ ਚਾਰੇ ਭਰਾ ਮਰੇ ਪਏ ਨੇ। ਹੈਰਾਨ ਹੋ ਗਿਆ, ਜਦੋਂ ਭਰਾਵਾਂ ਦੀਆਂ ਲਾਸ਼ਾਂ ਵੇਖੀਆਂ ਤੇ ਹੈਰਾਨ ਹੋ ਗਿਆ, ਮੇਰੇ ਭਰਾ ਦੁਨੀਆਂ ਦੇ ਸਰਵ ਸ੍ਰੇਸ਼ਠ ਤਰੁਣ ਤਰ, ਮੇਰੇ ਭਰਾ ਦੁਨੀਆਂ ਦੇ ਸਰਵ ਸ੍ਰੇਸ਼ਠ ਜਿਹੜੇ ਸਨ, ਯੋਧੇ ਸਨ, ਕਿੱਥੇ ਗਏ, ਕਿੰਨੇ ਮਾਰੇ, ਕੋਈ ਨਿਸ਼ਾਨ ਦਿਖਾਈ ਨਹੀਂ ਦਿੰਦਾ, ਕੋਈ ਤੀਰ ਦਾ, ਕੋਈ ਤਲਵਾਰ ਦਾ, ਕੋਈ ਭਾਲੇ ਦਾ, ਕੋਈ ਡਾਂਗ ਦਾ, ਕੋਈ ਨਿਸ਼ਾਨ ਦਿਖਾਈ ਨਹੀਂ ਦਿੰਦਾ, ਮਰੇ ਕਿਉਂ ਨੇ। ਹੈਰਾਨ ਹੋਇਆ ਵੇਖਦਾ ਪਿਆ ਆਲੇ ਦੁਆਲੇ, ਫਿਰ ਪਾਣੀ ਵੱਲ ਵੇਖਿਆ, ਸੋਚਿਆ ਕੁਛ ਪਾਣੀ ਦੇ ਵਿੱਚ ਹੈ। ਜਦੋਂ ਪਾਣੀ ਦੇ ਨੇੜੇ ਹੋਇਆ ਤੇ ਪਾਣੀ ਦੇ ਵਿੱਚੋਂ ਫਿਰ ਆਵਾਜ਼ ਆਈ, ਆਖਣ ਲੱਗੇ ਯੁਧਿਸ਼ਠਰ। ਉਸ ਆਵਾਜ਼ ਨੇ ਆਖਿਆ, ਯੁਧਿਸ਼ਠਰ ਤੇਰੇ ਭਰਾਵਾਂ ਨੇ ਗਲਤੀ ਕੀਤੀ ਹੈ, ਤੂੰ ਗਲਤੀ ਨਾ ਕਰੀ, ਤੇਰੇ ਭਰਾਵਾਂ ਨੇ ਗਲਤੀ ਕੀਤੀ, ਤੂੰ ਗਲਤੀ ਨਾ ਕਰੀ, ਜੇ ਤੂੰ ਮੇਰੇ ਸਵਾਲਾਂ ਦੇ ਜਵਾਬ ਨਾ ਦਿੱਤੇ ਤੇ ਤੂੰ ਮਰ ਜਾਵੇਂਗਾ। ਯੁਧਿਸ਼ਠਰ ਰੋ ਪਿਆ, ਆਖਣ ਲੱਗਾ ਮੇਰੇ ਜਿਉਣ ਦਾ ਵੀ ਹੱਜ ਕੋਈ ਨਹੀਂ ਰਿਹਾ, ਜੇ ਜਿਸ ਦੇ ਚਾਰ ਭਰਾ ਇੱਕੋ ਦਿਨ ਇੱਕੋ ਸਥਾਨ ਤੇ ਮਰ ਜਾਣ, ਉਸ ਭਰਾ ਦੇ ਜਿਉਣ ਦਾ ਹੱਜ ਵੀ ਕੀ ਹੈ। ਕਿਉਂਕਿ ਸਤਸੰਗੀ ਜਨੋ, ਭਰਾਵਾਂ ਦੇ ਉੱਤੇ ਮਾਣ ਹੁੰਦਾ ਹੈ। ਵਾਰਿਸ ਸ਼ਾਹ ਲਿਖਦਾ, ਭਰਾਵਾਂ ਬਾਝ ਨਾ ਮਜਲਸਾਂ ਸੌਂਦੀਆਂ ਨੇ, ਭਾਈ ਮਰਨ ਤੇ ਪੈਂਦੀਆਂ ਭੱਜ ਬਾਹਾਂ, ਭਰਾਵਾਂ ਬਾਝਨਾ ਮਜਲਸਾਂ ਸੌਂਦੀਆਂ ਨੇ। ਸਤਸੰਗੀ ਜਦੋਂ ਭਰਾਵਾਂ ਤੇ ਮਾਣ ਹੁੰਦਾ, ਬੜਾ ਮਾਣ ਸੀ ਰਾਵਣ ਨੂੰ। ਕਹਿੰਦੇ ਨੇ ਰਾਵਣ ਨੂੰ ਜਦੋਂ ਮਦੋਦਰੀ ਨੇ ਇਹ ਗੱਲ ਆਖੀ ਕਿ ਸੈਨਾ ਆ ਗਈ ਏ, ਤੇ ਸੈਨਾ ਬਹੁਤ ਜ਼ਿਆਦਾ ਆਈ ਏ, ਵਾਨਰਾਂ ਦੀ ਸੈਨਾ, ਬਾਂਦਰਾਂ ਦੀ ਸੈਨਾ, ਰਿੱਛਾਂ ਦੀ ਸੈਨਾ, ਨਾਲ ਭਗਵਾਨ ਰਾਮ ਚੰਦਰ, ਇੰਨੀ ਜ਼ਿਆਦਾ ਲੋਕ ਨੇ, ਇੰਨੀ ਜ਼ਿਆਦਾ ਸੈਨਾ ਏ, ਤੇ ਤੂੰ ਕੁਛ ਖਿਆਲ ਕਰ ਇਸ ਵੱਲ। ਮਦੋਦਰੀ ਨੇ ਆਖਿਆ, ਮਹਿਲ ਦੇ ਉੱਤੇ ਖੜਾ ਰਾਵਣ, ਤੇ ਉੱਥੇ ਕਿਸੇ ਮਹਾਤਮਾ ਨੇ ਸ਼ਬਦ ਲਿਖੇ ਉਸ ਰਾਵਣ ਦੇ। ਉਹ ਰਾਵਣ ਮਦੋਦਰੀ ਨੂੰ ਆਖਣ ਲੱਗਾ ਇਹ ਜਿਹੜੀ ਸੈਨਾ ਤੁਰੀ ਆਉਂਦੀ ਹੈ, ਜਿਸ ਸੈਨਾ ਦੀ ਤੂੰ ਗੱਲ ਕਰਦੀ ਹੈ, ਉਹ ਕਹਿੰਦਾ ਦੋ ਗੁਣਾ ਕਿਉਂ ਨਾ ਆਵੈ, ਸ਼ੋਰ ਸੌ ਗੁਣਾ ਮਚਾਵੈ, ਤਾਂ ਪੈ ਸ਼ਿਵ ਕੀ ਦੁਹਾਈ ਜੇ ਤੂੰ ਮੇਰੀ ਏਕ ਦੌਰ ਕੇ। ਮੈਂ ਮਦੋਦਰੀ ਤੈਨੂੰ ਸੱਚ ਦੱਸਦਾ ਹਾਂ, ਇਤੂ ਤੋ ਕਹੋ ਵਿਚਾਰ, ਆਏ ਕੱਪ ਬੇਸ਼ੁਮਾਰ, ਪਾ ਉਰਖ ਅਪਾਰ, ਕਹਾਂ ਲੋ ਗਿਨਾਉ ਔਰ ਕੀ। ਆਖਣ ਲੱਗਾ ਮਦੋਦਰੀ ਇਹ ਗੱਲ ਤੂੰ ਠੀਕ ਆਖੀ ਹੈ, ਬੜੇ ਬਾਂਦਰ ਆਏ ਨੇ, ਗਿਣੇ ਨਹੀਂ ਜਾ ਸਕਦੇ, ਜਿੱਥੋਂ ਤੱਕ ਨਜ਼ਰ ਪੈਂਦੀ ਹੈ ਵਾਨਰ ਤੇ ਬਾਂਦਰ ਹੀ ਦਿਖਾਈ ਦੇ ਰਹੇ ਨੇ, ਰਿੱਛ ਦਿਖਾਈ ਦੇ ਰਹੇ ਨੇ, ਸੈਣਾ ਹੀ ਸੈਣਾ ਦਿਖਾਈ ਦੇ ਰਹੀ ਹੈ, ਜਿਨ੍ਹਾਂ ਨੇ ਲੰਕਾ ਨੂੰ ਆਣ ਕੇ ਘੇਰਿਆ ਹੋਇਆ, ਕਹਾਂ ਲੋ ਗਿਨਾਉ ਔਰ ਕੀ। ਪਰ ਕਹਿੰਦਾ ਦੋ ਗੁਣਾ ਕਿਉਂ ਨਾ ਆਵੈ, ਸ਼ੋਰ ਸੌ ਗੁਣਾ ਮਚਾਵੈ, ਤਾਂ ਪੈ ਸ਼ਿਵ ਕੀ ਦੁਹਾਈ ਜੇ ਤੂੰ ਮੇਰੀ ਏਕ ਦੌਰ ਕੇ। ਮਦੋਦਰੀ ਮੈਂ ਤੈਨੂੰ ਸੱਚ ਦੱਸਦਾ, ਜੇ ਇਹ ਦੋ ਗੁਣਾ ਹੋਰ ਆ ਜਾਣ, ਇਹ ਜਿੰਨੇ ਬਾਂਦਰ ਆਏ ਨੇ ਇਹ ਤੋਂ ਦੋ ਗੁਣਾ ਹੋਰ ਆ ਜਾਣ, ਸ਼ੋਰ ਜਿੰਨਾ ਇਹ ਮਚਾ ਰਹੇ ਨੇ, ਜਿੰਨੇ ਇਹ ਲਲਕਾਰੇ ਮਾਰ ਰਹੇ ਨੇ ਮੈਨੂੰ ਬਾਹਰ ਕੱਢਣ ਵਾਸਤੇ ਜਾਂ ਮੈਨੂੰ ਡਰਾਉਣ ਵਾਸਤੇ, ਇਹਨੂੰ ਸੌ ਗੁਣਾ ਲਲਕਾਰੇ ਜ਼ਿਆਦਾ ਮਾਰਨ, ਇਹ ਦੋ ਗੁਣਾ ਜ਼ਿਆਦਾ ਆ ਜਾਣ, ਸੌ ਗੁਣਾ ਲਲਕਾਰੇ ਜ਼ਿਆਦਾ ਮਾਰਨ। ਮੈਂ ਮਦੋਦਰੀ ਕਸਮ ਖਾ ਕੇ ਕਹਿੰਦਾ, ਕਿਉਂਕਿ ਸ਼ਿਵਜੀ ਦਾ ਭਗਤ ਸੀ, ਆਖਣ ਲੱਗਾ ਮੈਂ ਆਪਣੇ ਭਗਵਾਨ ਸ਼ਿਵ ਦੀ ਕਸਮ ਖਾ ਕੇ ਕਹਿੰਦਾ, ਮਦੋਦਰੀ ਇਹ ਤੋਂ ਮੇਰੀ ਏਕ ਦੌਰ ਕੇ, ਜਦੋਂ ਮੈਂ ਭੱਜ ਕੇ ਲੰਘਿਆ ਇਸ ਸਾਰੀ ਸੈਨਾ ਦੇ ਵਿੱਚੋਂ ਦੀ ਅੱਧੇ ਕੁ ਮਰ ਜਾਣੇ ਨੇ, ਮੇਰੇ ਭੱਜਣ ਦੀ ਦੇਰ ਹੈ, ਇਹ ਅੱਧੇ ਕੁ ਮਰ ਜਾਣੇ ਨੇ, ਇਹ ਰਹਿਣੇ ਨਹੀਂ, ਜੇ ਤੂੰ ਮੇਰੀ ਏਕ ਦੌਰ ਕੇ। ਮੈਂ ਇੱਕ ਵਾਰੀ ਦੌੜ ਕੇ ਭੱਜ ਕੇ ਲੰਘਿਆ, ਅੱਧੇ ਕੁ ਮਰ ਜਾਣੇ ਤੇ ਅੱਧੇ ਕੁ ਭੱਜ ਜਾਣੇ, ਇੱਥੇ ਰਹਿਣਾ ਹੀ ਕੋਈ ਨਹੀਂ, ਮੈਦਾਨ 'ਚ ਰਹਿਣਾ ਹੀ ਕੋਈ ਨਹੀਂ। ਪਰ ਸਤਸੰਗੀ ਜਨੋਂ ਅਗਲੇ ਸ਼ਬਦ, ਕਿਉਂਕਿ ਮੈਂ ਭਰਾ ਦੀ ਗੱਲ ਕਰ ਰਿਹਾ, ਯੁਧਿਸ਼ਠਿਰ ਕਹਿ ਰਿਹਾ ਸੀ ਉਸ ਆਵਾਜ਼ ਨੂੰ ਕਿ ਜਿਸ ਦੇ ਚਾਰ ਭਰਾ ਮਰ ਗਏ ਹੋਣ ਉਸ ਦੇ ਜਿਉਣ ਦਾ ਹੱਜ ਨਹੀਂ, ਉਸ ਯੁਧਿਸ਼ਠਿਰ ਦੀ ਆਵਾਜ਼ ਦੇ ਵਿੱਚ ਰਾਵਣ ਦੀ ਆਵਾਜ਼ ਮਿਲਾ ਕੇ ਵੇਖਿਓ, ਰਾਵਣ ਕਿੰਨਾ ਮਾਣ ਕਰਦਾ ਪਿਆ ਆਪਣੇ ਭਰਾਵਾਂ ਦੇ ਉੱਤੇ। ਆਖਣ ਲੱਗਾ ਭੀੜ ਹੀ ਪਰੀ ਤੇ ਕੁੰਭ ਕਾਨ ਹੂੰ ਜਗਾਏ ਜਾਏ, ਉਹ ਜੇ ਮੈਨੂੰ ਭੀੜ ਪੈ ਹੀ ਗਈ ਮਦੋਦਰੀ, ਤੇ ਮੈਂ ਆਪਣੇ ਭਰਾ ਕੁੰਭ ਕਾਨ ਨੂੰ ਪਾਵ ਕੇ ਕੁੰਭ ਕਰਨ ਜਿਹਨੂੰ ਅਸੀਂ ਕਹਿੰਦੇ ਹਾਂ, ਕੁੰਭ ਮੈਨੇ ਹੁੰਦਾ ਘੜੇ, ਕਰਨ ਮੈਨੇ ਕੰਨ, ਜਿਹਦੇ ਘੜਿਆਂ ਵਰਗੇ ਕੰਨ ਨੇ, ਭਾਵ ਏਡਾ ਵੱਡਾ ਬੰਦਾ ਹੋਵੇਗਾ ਜਿਹਦੇ ਘੜਿਆਂ ਵਰਗੇ ਕੰਨ ਨੇ। ਪੀਰ ਹੀ ਪਰੀ ਤੇ ਕੁੰਭ ਕਾਨ ਹੂੰ ਜਗਾਏ ਜਾਏ, ਜਾ ਕੇ ਪਛ ਬਾਂਦਰ ਪਟੋਰਾ ਕੋਰ ਕੋਰ ਕੇ, ਜਿਹਨੇ ਚੁੱਕ ਚੁੱਕ ਕੇ ਬਾਂਦਰ ਜਿਹੜੇ ਨੇ ਆਪਣੇ ਢਿੱਡ ਵਿੱਚ ਸੁੱਟ ਲੈਣੇ ਨੇ, ਜਿਹਨੇ ਬਾਂਦਰਾਂ ਨੂੰ ਫੜ ਫੜ ਕੇ ਆਪਣੇ ਢਿੱਡ ਵਿੱਚ ਪਾ ਲੈਣਾ, ਮੈਂ ਉਹ ਆਪਣੇ ਭਰਾ ਨੂੰ ਚੁੱਕ ਉਠਾ ਲਵਾਂਗਾ, ਤਾਂ ਤੇ ਮੇਰੀ ਪੁੱਜ ਦੰਡ ਕੀ ਪ੍ਰਚੰਡ ਚੋਟ ਲੱਗਾ, ਫੂਟ ਜਾਏ ਐਸੇ ਜੈਸੇ ਬਾਸਨ ਬਲੋਰ ਕੇ। ਜਦੋਂ ਮੈਂ ਅਸੀਂ ਦੋਵੇਂ ਭਰਾ ਮੈਦਾਨ ਦੇ ਵਿੱਚ ਆ ਗਏ, ਤੇ ਮਦੋਦਰੀ ਫਿਰ ਵੇਖੀ ਮੇਰੀ ਜਦੋਂ ਪ੍ਰਚੰਡ ਚੋਟ ਲੱਗੀ, ਉਹ ਇਸ ਤਰ੍ਹਾਂ ਜਿਹੜੀ ਸੈਨਾ ਤੁਰੀ ਆਉਂਦੀ ਹੈ ਇਸ ਤਰ੍ਹਾਂ ਖਤਮ ਹੋ ਜਾਵੇਗੀ, ਜਿਸ ਤਰ੍ਹਾਂ ਥੱਲੇ ਡਿੱਗਣ ਦੇ ਨਾਲ ਕੱਚ ਦੇ ਬਰਤਨ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ, ਬਾਸਨ ਬਲੋਰ ਕੇ ਜਿਸ ਤਰ੍ਹਾਂ ਕੱਚ ਦੇ ਬਰਤਨ ਜਿਹੜੇ ਨੇ ਖਤਮ ਹੋ ਜਾਂਦੇ ਨੇ, ਇਸ ਤਰ੍ਹਾਂ ਜਦੋਂ ਮੈਂ ਆਪਣੀ ਪ੍ਰਚੰਡ ਬਾਜੂਆਂ ਦੀ ਬਾਹਾਂ ਦੀ ਚੋਟ ਮਾਰੀ, ਇਹ ਸੈਨਾ ਖਤਮ ਹੋ ਜਾਣੀ ਹੈ। ਸਤਸੰਗੀ ਜਨੂੰ ਭਰਾ ਦੇ ਉੱਤੇ ਮਾਣ ਹੈ। ਯੁਧਿਸ਼ਠਿਰ ਨੇ ਵੀ ਇਹ ਗੱਲ ਆਖੀ, ਆਖਣ ਲੱਗਾ ਮੇਰੇ ਜਿਉਣ ਦਾ ਹੱਜ ਨਹੀਂ, ਕਿਉਂਕਿ ਮੇਰੇ ਭਰਾ ਚਲੇ ਗਏ, ਮੇਰਾ ਜਿਉਣ ਦਾ ਕੋਈ ਵੀ ਇੱਥੇ ਹੱਜ ਨਹੀਂ, ਪਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਤੂੰ ਆਪਣੇ ਸਵਾਲ ਪੁੱਛ ਲੈ। ਕਹਿੰਦੇ ਹਨ ਉਸ ਆਵਾਜ਼ ਨੇ 18 ਸਵਾਲ ਪੁੱਛੇ, ਇਤਿਹਾਸ ਕਹਿੰਦਾ 18 ਸਵਾਲ ਪੁੱਛੇ। 18 ਸਵਾਲਾਂ ਦੇ ਵਿੱਚੋਂ ਇੱਕ ਸਵਾਲ ਇਹ ਸੀ ਕਿ ਯੁਧਿਸ਼ਠਿਰ ਇਸ ਸੰਸਾਰ ਤੇ ਹੈਰਾਨ ਕਰਨ ਵਾਲੀ ਚੀਜ਼ ਕਿਹੜੀ ਹੈ, ਹੈਰਾਨ ਕਰਨ ਵਾਲੀ ਕਿਹੜੀ ਚੀਜ਼ ਹੈ। ਮੌਤ ਨੇ ਆਉਣਾ ਹੈ, ਹਰ ਇੱਕ ਮਨੁੱਖ ਨੂੰ ਪਤਾ ਹੈ, ਹੈਰਾਨ ਕਰਨ ਵਾਲੀ ਗੱਲ ਨਹੀਂ। ਜਵਾਨੀ ਮਨੁੱਖ ਤੇ ਆਈ, ਜਵਾਨੀ ਚਲੀ ਗਈ, ਇਹ ਹੈਰਾਨ ਕਰਨ ਵਾਲੀ ਗੱਲ ਨਹੀਂ, ਕਿਉਂਕਿ ਜਵਾਨੀ ਨੇ ਆਖਰ ਚਲੇ ਜਾਣਾ ਹੈ। ਜਵਾਨੀ ਦੀ ਉਮਰ ਇਸ ਤਰ੍ਹਾਂ ਦੀ ਹੁੰਦੀ ਹੈ। ਪ੍ਰੋਫੈਸਰ ਮੋਹਨ ਸਿੰਘ ਦੀ ਬਹੁਤ ਸੋਹਣੀ ਕਵਿਤਾ ਹੈ ਜਵਾਨੀ ਦੇ ਉੱਤੇ, ਉਹ ਕਹਿੰਦੇ ਨੇ ਇਹ ਜਵਾਨੀ ਹੈ ਇਸ ਤਰ੍ਹਾਂ ਦੀ ਕਿ ਅੱਖੋਂ ਅੰਨੀ ਕੰਨੋਂ ਬੋਲੀ ਫਿਰ ਸੋਹਣੀ ਦੀ ਸੋਹਣੀ। ਇਹ ਜਵਾਨੀ ਹੈ ਇੰਨੀ ਖੂਬਸੂਰਤ, ਪਰ ਸਭ ਨੂੰ ਪਤਾ ਹੈ ਸੰਸਾਰ ਦੇ ਰਹਿੰਦੇ ਹੋਏ ਹਰ ਇੱਕ ਮਨੁੱਖ ਨੂੰ ਪਤਾ ਕਿ ਜਵਾਨੀ ਚਲੀ ਜਾਣੀ, ਇਹ ਹੈਰਾਨ ਕਰਨ ਵਾਲੀ ਗੱਲ ਨਹੀਂ। ਫਿਰ ਹੈਰਾਨ ਕਰਨ ਵਾਲੀ ਕਿਹੜੀ ਗੱਲ ਹੋਈ ਜੁਧਿਸ਼ਟਰ, ਮੈਨੂੰ ਇਹ ਦੱਸ। ਸਤਸੰਗੀ ਜਨੋ, ਜੁਧਿਸ਼ਟਰ ਆਖਣ ਲੱਗਾ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਮਨੁੱਖ ਵੇਖਦਾ ਪਿਆ ਮੇਰਾ ਗਵਾਂਢੀ ਨਹੀਂ ਰਿਹਾ, ਮੇਰੇ ਮਾਂ ਪਿਓ ਨਹੀਂ ਰਹੇ, ਜਿਸ ਨੂੰ ਬਾਬਾ ਫਰੀਦ ਜੀ ਕਹਿੰਦੇ ਨੇ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਨੇ ਹੋਏ, ਵੇਖਦਾ ਪਿਆ ਮੇਰੇ ਮਾਂ ਪਿਓ ਨਹੀਂ ਰਹੇ, ਮੇਰੇ ਗਵਾਂਢੀ ਨਹੀਂ ਰਹੇ, ਮੇਰਾ ਸੱਜਣ ਫਲਾਣਾ ਨਹੀਂ ਰਿਹਾ। ਪਰ ਸਤਸੰਗੀ ਜਨੋ, ਹੈਰਾਨੀ ਦੀ ਗੱਲ ਇਹ ਹੈ ਕਿ ਮਨੁੱਖ ਫਿਰ ਵੀ ਆਪਣੇ ਆਪ ਨੂੰ ਇੱਥੇ ਸੰਸਾਰ ਦੇ ਵਿੱਚ ਸਥਿਰ ਸਮਝਦਾ ਕਿ ਮੈਂ ਨਹੀਂ ਜਾਣਾ, ਉਹੀ ਗਏ ਨੇ, ਉਹ ਗਏ ਨੇ, ਮੈਂ ਨਹੀਂ ਜਾਣਾ। ਜਿਹਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿੰਦੇ ਨੇ ਇੱਕ ਬਿਣਸ ਹੈ ਇੱਕ ਅਸਥਿਰ ਮਨ ਹੈ, ਅਸਚਰਜ ਲਖਿਓ ਨਾ ਜਾਈ, ਅਸਚਰਜ ਇਹ ਜਾਣੇ ਨਹੀਂ ਜਾ ਰਿਹਾ, ਇਹ ਹੈਰਾਨੀ ਜਾਣੀ ਹੀ ਨਹੀਂ ਜਾ ਰਹੀ ਕਿ ਕਿਸ ਤਰ੍ਹਾਂ ਦੀ ਹੈਰਾਨੀ ਇਸ ਸੰਸਾਰ ਦੇ ਵਿੱਚ ਪੈਦਾ ਕੀਤੀ ਹੈ। ਇੱਕ ਮਨੁੱਖ ਜਾ ਰਿਹਾ, ਦੂਜਾ ਆਪਣੇ ਆਪ ਨੂੰ ਸਥਿਰ ਸਮਝ ਰਿਹਾ ਕਿ ਮੈਂ ਨਹੀਂ ਜਾਣਾ, ਇਹ ਨਹੀਂ ਜਾਣਾ ਸੀ, ਇਹਦੇ ਕਰਮ ਇਸ ਤਰ੍ਹਾਂ ਦੇ ਸਨ, ਇਸ ਦਾ ਸਰੀਰ ਇਸ ਤਰ੍ਹਾਂ ਦਾ ਸੀ, ਜਾਂ ਇਸ ਦੀ ਆਈ ਹੋਈ ਸੀ, ਮੈਂ ਨਹੀਂ ਜਾਣਾ, ਇਹ ਮਨੁੱਖ ਦੀ ਵੇਦਨਾ ਇਸ ਤਰ੍ਹਾਂ ਦੀ ਹੈ। ਪਰ ਸਤਸੰਗੀ ਜਨੋ, ਜਿਸ ਗੱਲ ਨੂੰ ਬਾਬਾ ਫਰੀਦ ਜੀ ਕਹਿ ਰਹੇ ਹਨ ਜਿੱਤ ਦਿਹਾੜੇ ਧਨਵਰੀ ਸਾਹੇ ਲਏ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੋਹ ਦਿਖਾਲੇ ਆਏ, ਜਿੰਦ ਨਿਮਾਣੀ ਕੱਢੀ ਐ ਹੱਡਾਂ ਕੂਕੜਕਾਏ। ਕਹਿੰਦੇ ਉਹ ਅਜ਼ਰਾਇਲ ਫਰੇਸਤਾ ਆਖਰ ਆ ਜਾਣਾ ਹੈ, ਜਿਸ ਤਰ੍ਹਾਂ ਇੱਕ ਇਸਤਰੀ ਜਿਹੜੀ ਮੰਗੀ ਹੋਈ ਹੈ, ਜਿਸ ਦੀ ਮੰਗਣੀ ਹੋਈ ਏ, ਉਸ ਦੇ ਪਤੀ ਨੇ ਆਖਰ ਨਿਰਧਾਰਿਤ ਤਰੀਕ ਦੇ ਉੱਤੇ, ਉਹ ਮਿਥੀ ਹੋਈ ਤਰੀਕ ਦੇ ਉੱਤੇ ਆ ਜਾਣਾ, ਜਿਸ ਨੂੰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਵੀ ਇਸੇ ਹੀ ਤਸ਼ਬੀਹ ਨੂੰ ਦੇ ਰਹੇ ਨੇ, ਕਿਉਂਕਿ ਮੈਂ ਪਹਿਲਾਂ ਵੀ ਅਰਜ਼ ਕੀਤੀ ਹੈ, ਇਸ ਤਸ਼ਬੀਹ ਨੂੰ ਬਹੁਤ ਵਰਤਿਆ ਹੈ ਗੁਰਬਾਣੀ ਦੇ ਵਿੱਚ ਤੇ ਮੌਤ ਦੇ ਨਾਲ ਵਰਤਿਆ ਹੈ ਵਿਆਹ ਵਾਲੀ ਨੂੰ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਕਈ ਵਾਰ ਆਪ ਜੀ ਨੇ ਸਰਵਣ ਕੀਤਾ ਹੈ ਕੀਰਤਨ ਸੋਹਲੇ ਦੇ ਵਿੱਚ। ਸੰਬਤ ਸਾਹਾ ਲਿਖਿਆ ਮਿਲਕਲ ਮਿਲਕਰ ਪਾਓ ਤੇਲ, ਦੇਹੋ ਸੱਜਣ ਆਸੀ ਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ, ਘਰ ਘਰ ਇਹੋ ਪਹੁੰਚਾ ਸਦੜੈ ਨਿਤ ਪਵਨ। ਜਿਹੜੀ ਇਸਤਰੀ ਨੇ ਆਪਣੇ ਸਹੁਰੇ ਘਰ ਜਾਣਾ ਹੁੰਦਾ, ਇੱਕ ਸ਼ਗਨ ਹੈ ਉਹ ਕੀਤਾ ਜਾਂਦਾ, ਉਸਦੇ ਸਿਰ ਦੇ ਵਿੱਚ ਤੇਲ ਮਲਿਆ ਜਾਂਦਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਸ ਤੇਲ ਬਾਰੇ ਦੱਸਦੇ ਪਏ ਨੇ, ਸੰਬਤ ਸਾਹਾ ਲਿਖਿਆ ਮਿਲਕਰ ਪਾਓ ਤੇਲ, ਇਹਦਾ ਸਾਹਾ ਲਿਖਿਆ, ਇਹਦੀ ਤਰੀਕ ਨਿਰਧਾਰਿਤ ਕੀਤੀ ਹੋਈ ਹੈ। ਮਿਲਕਰ ਉਹ ਚਾਚੀਆਂ ਤਾਈਆਂ ਰਿਸ਼ਤੇਦਾਰ ਆਈਆਂ ਹੋਈਆਂ, ਉਹ ਇਸਤਰੀਆਂ ਉਹ ਸਾਰੀਆਂ ਮਿਲ ਕੇ ਉਹਦੇ ਸਿਰ ਨੂੰ ਤੇਲ ਲਾਉਂਦੀਆਂ ਨੇ। ਮਿਲਕਰ ਪਾਵੋ ਤੇਲ, ਦੇਹੋ ਸੱਜਣ ਆਸੀਸੜੀਆਂ ਜਿਉਂ ਹੋਵੇ ਸਾਹਿਬ ਸਿਉਂ ਮੇਲ, ਤੇ ਨਾਲ ਅਸੀਸਾਂ ਦੇ ਉਹ ਗੀਤ ਗਾਏ ਜਾਂਦੇ ਨੇ। ਉਹ ਗੀਤ ਉਹਨਾਂ ਦੇ ਵਿੱਚ ਅਸੀਸਾਂ ਹੁੰਦੀਆਂ ਨੇ ਉਹਨਾਂ ਇਸਤਰੀਆਂ ਵੱਲੋਂ ਕਿ ਤੇਰਾ ਆਪਣੇ ਪਤੀ ਦੇ ਨਾਲ ਮਿਲਾਪ ਹੋਵੇ, ਤੂੰ ਆਪਣੇ ਘਰ ਦੇ ਵਿੱਚ ਸੁਖੀ ਵਸੇ, ਇਸ ਤਰ੍ਹਾਂ ਦੇ ਗੀਤ ਜਿਹੜੇ ਨੇ ਉਹ ਗਾਏ ਜਾਂਦੇ ਨੇ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਸ ਵਿਆਹ ਵਾਲੇ ਮਾਹੌਲ ਤੋਂ ਇਹ ਸੀਨ ਜਿਹੜਾ ਹੈ, ਇਹ ਦ੍ਰਿਸ਼ ਜਿਹੜਾ ਹੈ, ਇਹ ਉੱਥੋਂ ਲੈਂਦੇ ਪਏ ਨੇ। ਕਹਿੰਦੇ ਇਸੇ ਤਰ੍ਹਾਂ ਹੀ ਇਹ ਸੰਸਾਰ ਤੋਂ ਜਾਣ ਵਾਲੇ ਹੇ ਮਨੁੱਖ, ਤੇਰੇ ਵਾਸਤੇ ਵੀ ਇਸ ਤਰ੍ਹਾਂ ਦੇ ਗੀਤ ਗਾਏ ਜਾਂਦੇ ਨੇ। ਜਦੋਂ ਅਸੀਂ ਮੜੀਆਂ ਤੱਕ ਲੈ ਕੇ ਜਾਂਦੇ ਹਾਂ, ਸ਼ਬਦ ਪੜ੍ਹਦੇ ਜਾਂਦੇ ਹਾਂ, ਉਸ ਦੇ ਅਗਲੇ ਜੀਵਨ ਵਾਸਤੇ, ਉਸ ਜੀਵ ਆਤਮਾ ਦੇ ਵਾਸਤੇ ਉਹ ਸ਼ਬਦ ਪੜ੍ਹਦੇ ਜਾਂਦੇ ਹਾਂ, ਉਸ ਨੂੰ ਉਸੇ ਤਰ੍ਹਾਂ ਨਵਾਇਆ ਜਾਂਦਾ ਹੈ, ਸਾਰਾ ਕੁਛ ਕੀਤਾ ਜਾਂਦਾ ਹੈ, ਕੱਪੜੇ ਪਹਿਨਾਏ ਜਾਂਦੇ ਨੇ। ਸਤਸੰਗੀ ਜਨੋਂ, ਉਹ ਮਾਹੌਲ ਉਸੇ ਤਰ੍ਹਾਂ ਦਾ ਹੀ ਸਿਰਜਦੇ ਹਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ। ਉਹ ਦ੍ਰਿਸ਼ ਨੂੰ ਉੱਥੋਂ ਚੁੱਕਦੇ ਪਏ ਨੇ। ਕਹਿੰਦੇ ਨੇ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ, ਦੇਹੋ ਸੱਜਣ ਆਸੀਸੜੀਆਂ ਜਿਉਂ ਸਾਹਿਬ ਹੋਵੇ ਸਾਹਿਬ ਸਿਉ ਮੇਲ, ਘਰ ਘਰ ਇਹੋ ਪਹੁੰਚਾ। ਪਹੁੰਚਾ ਤੋਂ ਭਾਵ ਹੈ ਇੱਕ ਹੁੰਦਾ ਪਹੁੰਚਾ, ਭਾਵ ਜਿਹੜੀ ਤਰੀਕ ਹੈ ਮਿਥੀ ਹੋਈ ਤਰੀਕ, ਉਹ ਪਹੁੰਚਾ ਦਿੱਤੀ ਜਾਂਦੀ ਹੈ ਦੋਵਾਂ ਘਰਾਂ ਦੇ ਵਿੱਚ। ਪਹੁੰਚਾ ਆਇਆ ਹੈ, ਆਮ ਪੰਜਾਬੀ ਦੇ ਵਿੱਚ ਸ਼ਬਦ ਵਰਤਦੇ ਨੇ ਪਹੁੰਚਾ ਆਇਆ, ਉਹ ਤਰੀਕ ਸਾਹਾ ਚਿੱਠੀ ਜਿਹੜੀ ਲਿਖੀ ਹੁੰਦੀ ਉਹ ਆ ਜਾਂਦੀ ਹੈ। ਦੂਸਰੀ ਗੱਲ ਇਹ ਕਿ ਇਹ ਘਰ ਘਰ ਪਹੁੰਚਿਆ ਹੈ। ਦੂਸਰਾ ਅਰਥ ਇਹਦਾ ਇਹ ਵੀ ਹੈ ਕਿ ਇਹ ਘਰ ਘਰ ਪਹੁੰਚਿਆ ਹੈ, ਕੋਈ ਘਰ ਇਸ ਤੋਂ ਖਾਲੀ ਨਹੀਂ। ਕੋਈ ਇਹ ਨਹੀਂ ਕਹਿ ਸਕਦਾ ਕਿ ਸਾਡੇ ਘਰ ਸਾਡੇ ਖਾਨਦਾਨ ਦੇ ਵਿੱਚ ਕਿਸੇ ਦੀ ਮੌਤ ਨਹੀਂ ਹੋਈ। ਇਸ ਤਰ੍ਹਾਂ ਦਾ ਸੰਸਾਰ ਦੇ ਵਿੱਚ ਕੋਈ ਜੀਵ ਹੈ ਨਹੀਂ। ਇਸ ਤਰ੍ਹਾਂ ਦਾ ਕੋਈ ਦਾਅਵਾ ਕਰ ਹੀ ਨਹੀਂ ਸਕਦਾ ਕਿ ਸਾਡੇ ਖਾਨਦਾਨ ਦੇ ਵਿੱਚ ਕੋਈ ਮੌਤ ਨਹੀਂ ਹੋਈ। ਪਰ ਸਤਸੰਗੀ ਜੀ ਨੂੰ ਹੈਰਾਨੀ ਇਸ ਗੱਲ ਦੀ ਹੈ, ਤੁਸੀਂ ਹੈਰਾਨ ਹੋ ਜਾਓਗੇ, ਜਦੋਂ ਦਾ ਸੰਸਾਰ ਬਣਿਆ ਮੇਰੇ ਤੋਂ ਬਹੁਤ ਜ਼ਿਆਦਾ ਵੱਡੀ ਉਮਰ ਦੇ ਆਪ ਜੀ ਬੈਠੇ ਹੋਏ ਹੋ, ਤੁਸੀਂ ਆਪਣੀ ਅੱਖਾਂ ਦੇ ਨਾਲ ਬਹੁਤ ਸਾਰੇ ਸਰੀਰ ਜਾਂਦੇ ਵੇਖੇ ਨੇ ਇਸ ਸੰਸਾਰ ਤੋਂ, ਬਹੁਤ ਸਾਰੇ ਸਰੀਰ, ਉਹ ਸਰੀਰ ਜਿਨ੍ਹਾਂ ਦੇ ਤੁਸੀਂ ਸ਼ਕਲਾਂ ਵੀ ਭੁੱਲ ਗਏ, ਜਿਨ੍ਹਾਂ ਦੇ ਤੁਸੀਂ ਨਾਮ ਵੀ ਭੁੱਲ ਗਏ, ਇੰਨੇ ਜ਼ਿਆਦਾ ਸਰੀਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਸ ਸੰਸਾਰ ਤੋਂ ਜਾਂਦੇ ਵੇਖੇ ਨੇ। ਜੇ ਤੁਸੀਂ ਹਿਸਾਬ ਲਾਓ, ਜੇ ਤੁਸੀਂ ਗਿਣਤੀ ਕਰੋ, ਤੇ ਹੋ ਸਕਦਾ ਇੱਕ ਪਿੰਡ ਪੂਰੇ ਦਾ ਪੂਰਾ ਖਾਲੀ ਹੋ ਗਿਆ ਹੋਵੇ। ਜਿੰਨੇ ਇੱਕ ਪਿੰਡ 'ਚ ਲੋਕ ਵੱਸਦੇ ਨੇ, ਇੰਨੇ ਲੋਕ ਤੁਸੀਂ ਆਪਣੀ ਅੱਖਾਂ ਦੇ ਨਾਲ ਜਾਂਦੇ ਵੇਖ ਲਏ ਹੋਣ, ਪਰ ਹੈਰਾਨੀ ਇਸ ਗੱਲ ਦੀ ਹੈ ਕਿ ਕੋਈ ਪਿੰਡ ਖਾਲੀ ਵੀ ਨਹੀਂ ਹੋਇਆ, ਕੋਈ ਪਿੰਡ ਖਾਲੀ ਵੀ ਨਹੀਂ ਹੋਇਆ। ਜਿੰਨੇ ਜੀਵ ਇਸ ਸੰਸਾਰ ਤੋਂ ਗਏ ਨੇ, ਉਸ ਤੋਂ ਜ਼ਿਆਦਾ ਜੀਵ ਸੰਸਾਰ ਦੇ ਵਿੱਚ ਆਏ ਵੀ ਨੇ। ਉਸ ਦਾ ਨਿਯਮ ਹੈ, ਉਸ ਵਿਧਾਤੇ ਦਾ ਨਿਯਮ ਹੈ ਇਸ ਤਰ੍ਹਾਂ ਦਾ। ਇਸ ਕਰਕੇ ਬਾਬਾ ਬੁੱਲੇ ਸ਼ਾਹ ਜੀ ਕਹਿੰਦੇ ਨੇ, ਤੂੰ ਸੌ ਕੇ ਰਾਤ ਗੁਜ਼ਾਰ ਲਈ, ਵੱਤ ਆਉਣਾ ਦੂਜੀ ਵਾਰ ਨਹੀਂ। ਯਾਦ ਰੱਖੀ, ਤੂੰ ਸੌ ਕੇ ਰਾਤ ਕੱਢ ਲਈ ਹੈ। ਸਤਸੰਗੀ ਜਨੋ, ਰਾਤ ਕਿਸ ਨੂੰ ਆਖਿਆ ਗਿਆ? ਰਾਤ ਕਿਆ ਜ਼ਿੰਦਗੀ ਨੂੰ? ਗੁਰਬਾਣੀ ਦੇ ਵਿੱਚ ਬਹੁਤ ਥਾਵਾਂ ਦੇ ਉੱਤੇ ਪਾਠ ਆਇਆ ਜਿੱਥੇ ਜ਼ਿੰਦਗੀ ਨੂੰ ਤਸ਼ਬੀਹ ਰਾਤ ਨਾਲ ਦਿੱਤੀ ਗਈ ਹੈ, ਤੇ ਮੈਂ ਹੈਰਾਨ ਹੋ ਗਿਆ ਵੀ ਹਰ ਥਾਂ ਦੇ ਉੱਤੇ ਰਾਤ ਹੀ ਕਿਉਂ ਆਖਿਆ ਗਿਆ, ਇਸ ਜ਼ਿੰਦਗੀ ਨੂੰ ਰਾਤ ਹੀ ਕਿਉਂ ਆਖਿਆ। ਦੂਸਰੇ ਬੰਨੇ ਜਦੋਂ ਸੋਚ ਵਿਚਾਰ ਕਰੀਏ ਇਸ ਦੇ ਉੱਤੇ, ਫਿਰ ਇਸ ਗੱਲ ਦੇ ਉੱਤੇ ਮਨ ਪਹੁੰਚ ਜਾਂਦਾ ਕਿ ਰਾਤ ਇਸ ਕਰਕੇ ਆਖਿਆ ਗਿਆ ਕਿ ਕਿਉਂਕਿ ਜ਼ਿੰਦਗੀ ਦੇ ਵਿੱਚ ਹਰ ਇੱਕ ਮਨੁੱਖ ਦੁਖੀ ਹੈ, ਹਰ ਇੱਕ ਮਨੁੱਖ ਦੁਖੀ ਹੈ। ਕੋਈ ਵਿਰਲਾ ਹੋਵੇਗਾ ਸੰਤ ਜਿਸ ਨੇ ਆਪਣਾ ਮਨ ਅਸਥਿਰ ਕਰ ਲਿਆ ਹੋਵੇ, ਜਿਹੜਾ ਇਸ ਸੰਸਾਰ ਦੇ ਵਿੱਚ ਸੁਖੀ ਹੋਵੇ। ਸਤਸੰਗੀ ਜਨੋ, ਯਾਦ ਰੱਖਿਓ, ਸਾਰਾ ਹੀ ਸੰਸਾਰ ਦੁਖੀ ਹੈ, ਸਾਰਾ ਹੀ ਸੰਸਾਰ ਦੁਖੀ ਹੈ। ਕਹਿੰਦੇ ਨੇ ਰੂਮ ਦੇ ਇੱਕ ਬਾਦਸ਼ਾਹ ਨੇ ਆਪਣੇ ਵਜ਼ੀਰਾਂ ਨੂੰ ਇਹ ਗੱਲ ਆਖੀ, ਕਿਉਂਕਿ ਉਹ ਬੜਾ ਵੱਡਾ ਸਿੱਖਿਆ ਦਾ ਕੇਂਦਰ ਹੈ, ਅੱਜ ਨਹੀਂ ਬਹੁਤ ਲੰਬੀ ਸਭਿਅਤਾ ਹੈ ਉਹਨਾਂ ਦੀ, ਰੂਮ ਵਾਲਿਆਂ ਦੀ। ਕਹਿੰਦੇ ਨੇ ਉਹਨਾਂ ਦੇ ਬਾਦਸ਼ਾਹ ਨੇ ਇੱਕ ਨੇ ਇਹ ਐਲਾਨ ਕਰ ਦਿੱਤਾ ਕਿ ਜਿੰਨੇ ਮੇਰੇ ਰਾਜ ਦੇ ਵਿੱਚ ਪੰਡਿਤ ਨੇ ਸਾਰੇ ਇਕੱਠੇ ਹੋ ਕੇ ਆਵੋ। ਸਾਰੇ ਪੰਡਿਤ ਸਾਰੇ ਗ੍ਰੰਥਾਂ ਦਾ ਅਧਿਐਨ ਕਰਨ, ਸਾਰੇ ਗ੍ਰੰਥਾਂ ਨੂੰ ਧਿਆਨ ਨਾਲ ਪੜ੍ਹਨ। ਜੋ ਉਹਨਾਂ ਦੇ ਵਿੱਚ ਮੂਲ ਚੀਜ਼ ਹੈ, ਜੋ ਉਹਨਾਂ ਦੇ ਵਿੱਚ ਸੰਦਰਭ ਹੈ, ਜੋ ਸਮਝਾਇਆ ਗਿਆ ਹੈ, ਜੋ ਉਹ ਤੱਤ ਹੈ, ਉਹ ਮੈਨੂੰ ਸਮਝਾ ਦਿੱਤਾ ਜਾਵੇ। ਸਾਰੇ ਦੁਨੀਆਂ ਦੇ ਧਾਰਮਿਕ ਗ੍ਰੰਥ, ਦੁਨੀਆਂ ਦੇ ਜਿੰਨੇ ਵੀ ਅੱਜ ਤੱਕ ਗ੍ਰੰਥ ਬਣੇ ਨੇ, ਜਿੰਨੇ ਵੀ ਗਿਆਨ ਵਾਲੀਆਂ ਪੁਸਤਕਾਂ ਸੰਸਾਰ ਦੇ ਵਿੱਚ ਆਈਆਂ ਨੇ, ਉਹਨਾਂ ਸਾਰਿਆਂ ਦਾ ਅਧਿਐਨ ਕਰੋ, ਤੇ ਉਹਨਾਂ ਦੇ ਵਿੱਚ ਜਿਹੜੀ ਜ਼ਰੂਰੀ ਤੱਤ ਹੈ ਉਹ ਮੈਨੂੰ ਸਮਝਾ ਦਿੱਤਾ ਜਾਵੇ। ਨਰਿੰਦਰ ਸਿੰਘ ਕਪੂਰ ਨੇ ਇਹ ਗੱਲ ਲਿਖੀ ਹੈ ਖਿੜਕੀਆਂ ਕਿਤਾਬ ਦੇ ਵਿੱਚ। ਉਹ ਕਹਿੰਦਾ ਕਿ ਉਸਦੇ ਬਹੁਤ ਸਾਰੇ ਜਿਹੜੇ ਵਜ਼ੀਰ ਸਨ, ਜਿਹੜੇ ਉਸਦੇ ਰਾਜ ਦੇ ਪੰਡਿਤ ਸਨ, ਉਹ ਸਾਰੇ ਗਏ। ਉਹਨਾਂ ਨੇ ਬਹੁਤ ਸਾਰਾ ਅਧਿਐਨ ਕੀਤਾ, ਬਹੁਤ ਸਾਰੇ ਗ੍ਰੰਥ ਫੋਲੇ, ਵੱਖਰੇ ਵੱਖਰੇ ਪੰਡਿਤ, ਵੱਖਰੀਆਂ ਵੱਖਰੀਆਂ ਭਾਸ਼ਾਵਾਂ ਦੇ ਪੰਡਿਤਾਂ ਨੂੰ ਉਹਨਾਂ ਨੇ ਆਪਣੇ ਨਾਲ ਰਲਾਇਆ, ਸਾਰਾ ਕੁਝ ਕੀਤਾ, ਤੇ ਬਹੁਤ ਸਾਰੀਆਂ ਜਿਲਤਾਂ ਦੇ ਵਿੱਚ ਉਹਨਾਂ ਨੇ ਉਹ ਸਾਰੇ ਗ੍ਰੰਥਾਂ ਦਾ ਤੱਤ ਬਣਾ ਕੇ ਉਸਦੇ ਸਾਹਮਣੇ ਪੇਸ਼ ਕਰ ਦਿੱਤਾ। ਹੇ ਰਾਜਾ, ਆਹ ਜਿਹੜੇ 20 ਕਿਤਾਬਾਂ ਨੇ, ਇਹਨਾਂ 20 ਕਿਤਾਬਾਂ ਦੇ ਵਿੱਚ ਸਾਰਿਆਂ ਹੀ ਸੰਸਾਰ ਦੇ ਧਾਰਮਿਕ ਗ੍ਰੰਥਾਂ ਦਾ ਤੱਤ ਹੈ, ਸਾਰ ਹੈ। ਰਾਜਾ ਹੈਰਾਨ ਹੋ ਗਿਆ, ਆਖਣ ਲੱਗਾ ਮੇਰੀ ਇੰਨੀ ਉਮਰ ਨਹੀਂ ਕਿ ਮੈਂ 20 ਕਿਤਾਬਾਂ ਏਡੀਆਂ ਏਡੀਆਂ ਵੱਡੀਆਂ ਪੜ੍ਹ ਲਵਾਂ, ਮੇਰੀ ਇੰਨੀ ਉਮਰ ਨਹੀਂ, ਉਮਰ ਬੀਤਦੀ ਜਾ ਰਹੀ ਹੈ ਮੇਰੀ, ਇਸ ਕਰਕੇ ਮੇਰੀ ਇੰਨੀ ਉਮਰ ਨਹੀਂ। ਤੁਸੀਂ ਜਾਓ, ਮੇਰੇ ਵਾਸਤੇ ਇਹ ਕਾਰਜ ਕਰੋ ਕਿ ਇਸ ਨੂੰ ਛੋਟਾ ਕਰਕੇ ਲਿਆਵੋ, ਜਿਹੜਾ ਮੈਂ ਪੜ੍ਹ ਸਕਾਂ। ਉਹ ਪੰਡਿਤ ਫਿਰ ਗਏ, ਉਹਨਾਂ ਨੇ ਉਹਨਾਂ 20 ਕਿਤਾਬਾਂ ਨੂੰ ਪੜ੍ਹ ਕੇ ਉਹਨਾਂ ਨੂੰ 10 ਜਿਲਤਾਂ ਦੇ ਵਿੱਚ ਕਰ ਲਿਆ, ਭਾਵ ਕਿ 10 ਕਿਤਾਬਾਂ ਬਣਾ ਲਈਆਂ। ਉਹ ਲਿਆ ਕੇ ਸਾਹਮਣੇ ਪੇਸ਼ ਕੀਤੀਆਂ, ਤੇ ਰਾਜੇ ਦਾ ਸਰੀਰ ਉਦੋਂ ਵੀ ਜਾ ਚੁੱਕਿਆ ਸੀ, ਭਾਵ ਉਹ ਅਵਸਥਾ ਵੀ ਰਾਜੇ ਦੀ ਜਿਹੜੀ ਸੀ ਉਹ ਚਲੀ ਗਈ। ਹੁਣ ਰਾਜਾ ਹੋਰ ਅਗਲੀ ਅਵਸਥਾ ਦੇ ਵਿੱਚ ਪਹੁੰਚਿਆ ਹੋਇਆ। ਰਾਜਾ ਆਖਣ ਲੱਗਾ, ਇਹ ਵੀ ਮੇਰੇ ਤੋਂ ਨਹੀਂ ਪੜਿਆ ਜਾਣਾ, ਕਿਉਂਕਿ ਅੰਤਲਾ ਸਮਾਂ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਬਹੁਤ ਨੇੜੇ ਹੈ, ਕਿ 10 ਕਿਤਾਬਾਂ ਪੜ੍ਹਦਿਆਂ ਮੇਰਾ ਕਿੰਨਾ ਹੀ ਸਮਾਂ ਜਿਹੜਾ ਹੈ ਉਹ ਬਤੀਤ ਹੋ ਜਾਏਗਾ, ਮੈਂ ਹਜੇ ਬਹੁਤ ਸਾਰੇ ਕਾਰਜ ਕਰਨੇ ਨੇ। ਕਿਉਂਕਿ ਮਨੁੱਖ ਆਖਰੀ ਅਵਸਥਾ ਤੱਕ ਰੱਜ ਨਾ ਕੋਈ ਜੀਵਿਆ, ਸੰਸਾਰ ਦੇ ਵਿੱਚ ਕੋਈ ਰੱਜ ਕੇ ਜੀਆ ਨਹੀਂ। ਕੋਈ ਸੰਸਾਰ ਦਾ ਮਨੁੱਖ ਇਸ ਤਰ੍ਹਾਂ ਦਾ ਨਹੀਂ ਜਿਹੜਾ ਆਖੇਗਾ, ਜਿਹੜਾ ਸੰਸਾਰ ਦੇ ਵਿੱਚ ਚਲਾ ਗਿਆ ਹੋਵੇ ਤੇ ਜਿਹਦੇ ਬਾਰੇ ਇਹ ਸ਼ਬਦ ਆਖੇ ਗਏ ਹੋਣ ਕਿ ਇਹਦੇ ਸਾਰੇ ਕਾਰਜ ਪੂਰੇ ਹੋ ਗਏ ਸਨ। ਕਦੀ ਇਸ ਤਰ੍ਹਾਂ ਨਹੀਂ ਹੋ ਸਕਦਾ। ਰਿਸ਼ਤੇਦਾਰ ਆਖਣਗੇ ਹਜੇ ਬੜੀ ਲੋੜ ਸੀ, ਸੱਜਣ ਮਿੱਤਰ ਆਖਣਗੇ ਹਜੇ ਬੜੀ ਲੋੜ ਸੀ, ਕੋਈ ਮੇਰੇ ਵਰਗਾ ਕੰਮ ਵਾਲਾ ਆਖੇਗਾ ਮੇਰਾ ਕੰਮ ਕਰ ਜਾਂਦਾ ਤੇ ਚਲਾ ਜਾਂਦਾ। ਇਸ ਤਰ੍ਹਾਂ ਦਾ ਕੋਈ ਮਨੁੱਖ ਸੰਸਾਰ ਤੇ ਹੈ ਹੀ ਨਹੀਂ ਜਿਸ ਬਾਰੇ ਇਹ ਸ਼ਬਦ ਆਖੇ ਗਏ ਹੁਣ, ਭਾਵੇਂ ਉਹ ਕਿੰਨੀ ਆਯੂ ਭੋਗ ਦੇ। ਜ਼ਰੂਰ ਆਖਣਗੇ ਹਜੇ ਲੋੜ ਸੀ, ਰਾਜੇ ਨੂੰ ਹਜੇ ਜਿਉਣ ਦੀ ਚਾਹ ਹੈ ਤੇ ਕੰਮ ਕਰਨ ਦੀ ਚਾਹ ਹੈ, ਆਖਣ ਲੱਗਾ ਹਜੇ ਮੇਰੇ ਬਹੁਤ ਸਾਰੇ ਕੰਮ ਪਏ ਨੇ, ਜੇ ਮੈਂ 10 ਕਿਤਾਬਾਂ ਪੜ੍ਹਨ ਦੇ ਵਿੱਚ ਆਪਣਾ ਸਮਾਂ ਬਤੀਤ ਕੀਤਾ ਤੇ ਉਹ ਮੇਰੇ ਕੰਮ ਰਹਿ ਜਾਣਗੇ, ਇਸ ਕਰਕੇ ਤੁਸੀਂ ਇਸ ਨੂੰ ਵੀ ਲੈ ਜਾਓ ਤੇ ਜਾ ਕੇ ਹੋਰ ਛੋਟਾ ਕਰ ਲਵੋ, ਹੋਰ ਸੰਖੇਪ ਕਰ ਦੇਵੋ ਇਸ ਨੂੰ, ਹੋਰ ਛੋਟ ਕਰ ਦੇਵੋ ਇਸ ਨੂੰ। ਉਹ ਲੈ ਗਏ, ਉਹਨਾਂ ਨੇ ਹੋਰ ਅਧਿਐਨ ਕੀਤਾ, 5 ਕਿਤਾਬਾਂ ਦੇ ਵਿੱਚ ਲਿਆ ਕੇ ਰਾਜੇ ਦੇ ਅੱਗੇ ਰੱਖ ਦਿੱਤਾ। ਰਾਜਨ, ਇਹ ਸਾਰਾ ਤੱਤ ਹੈ, ਇਹ ਸਾਰਾ ਸਾਰ ਹੈ, ਇਹ ਸਾਰਾ ਮੂਲ ਹੈ ਹਰ ਗ੍ਰੰਥ ਦਾ, ਜੋ ਸਾਰੇ ਗ੍ਰੰਥਾਂ ਦੇ ਵਿੱਚ ਲਿਖਿਆ। ਵੇਖ ਕੇ ਆਂਦਾ, ਹੁਣ ਇਹ ਵੀ ਉਮਰ ਨਹੀਂ ਰਹੀ, ਹੁਣ ਜਿਹੜੀ ਹੈ ਉਹ ਉਮਰ ਇਹ ਵੀ ਨਹੀਂ ਰਹੀ ਕਿ ਮੈਂ 5 ਹੀ ਪੜ੍ਹ ਲਵਾਂ। ਹੁਣ 5 ਪੜ੍ਹਨ ਜੋਗੀ ਉਮਰ, ਮੇਰੇ ਕੋਲ ਪੜ੍ਹਨ ਦੀ ਕੀ, ਮੇਰੇ ਕੋਲ ਸੁਣਨ ਦੀ ਉਮਰ ਵੀ ਨਹੀਂ ਰਹੀ ਕਿ ਕੋਈ ਬੋਲੇ ਤੇ ਮੈਂ ਸੁਣੀ ਜਾਵਾਂ, 5 ਮੈਂ ਸੁਣ ਵੀ ਨਹੀਂ ਸਕਦਾ। ਹੁਣ ਅਵਸਥਾ ਇਸ ਤਰ੍ਹਾਂ ਦੀ ਮੇਰੀ ਹੋ ਗਈ ਹੈ। ਤੁਸੀਂ ਇਸ ਤਰ੍ਹਾਂ ਕਰੋ, ਕਿਸੇ ਪੰਡਿਤ ਸਿਆਣੇ ਨੂੰ ਸੱਦੋ ਤੇ ਉਹਨੂੰ ਇਹ ਪੁੱਛੋ ਕਿ ਕੋਈ ਇੱਕ ਗੱਲ ਦੇ ਵਿੱਚ ਹੀ ਮੈਨੂੰ ਸਾਰਾ ਜਵਾਬ ਦੇ ਦੇ, ਸਾਰਾ ਗ੍ਰੰਥਾਂ ਦਾ ਮੂਲ, ਕੋਈ ਕਾਰਨ, ਕੋਈ ਮੈਨੂੰ ਤੱਤ ਜਿਹੜਾ ਹੈ ਇੱਕੋ ਗੱਲ ਦੇ ਵਿੱਚ ਹੀ ਦੱਸ ਦੇਵੇ, ਕੋਈ ਇਸ ਤਰ੍ਹਾਂ ਦਾ ਪੰਡਿਤ ਸੱਦੋ। ਕਹਿੰਦੇ ਨੇ ਖੋਜਿਆ ਗਿਆ, ਆਖਰ ਇੱਕ ਪੰਡਿਤ ਮਿਲ ਗਿਆ, ਬਹੁਤ ਸਿਆਣਾ ਸੀ, ਉਹਨੂੰ ਲੈ ਆਂਦਾ। ਲਿਆ ਕੇ ਉਸਨੂੰ ਰਾਜਨ ਦੇ ਕੋਲ ਬਿਠਾਇਆ ਗਿਆ, ਰਾਜੇ ਦੇ ਕੋਲ ਬਿਠਾਇਆ ਗਿਆ। ਰਾਜਾ ਆਖਣ ਲੱਗਾ, ਮੈਨੂੰ ਇੱਕ ਸ਼ਬਦ ਦੇ ਵਿੱਚ ਹੀ ਤੂੰ ਦੱਸ ਦੇ ਕਿ ਸਾਰੇ ਗ੍ਰੰਥਾਂ ਦਾ ਤੱਤ ਕੀ ਹੈ, ਸਾਰੇ ਗ੍ਰੰਥਾਂ ਦਾ ਸਾਰ ਕੀ ਹੈ। ਸਤਸੰਗੀ ਜਨੋ, ਉਸ ਪੰਡਿਤ ਨੇ ਇਹ ਗੱਲ ਆਖੀ, ਆਖਣ ਲੱਗਾ, ਰਾਜਨ ਸਾਰ ਤੱਤ ਇਹ ਹੈ ਸਾਰੀ ਜ਼ਿੰਦਗੀ ਦਾ, ਇਹ ਤੱਤ ਹੈ ਸਾਰੇ ਗ੍ਰੰਥਾਂ ਦਾ ਕਿ ਮਨੁੱਖ ਸੰਸਾਰ ਦੇ ਵਿੱਚ ਆਇਆ ਤੇ ਦੁੱਖ ਭੋਗਦਾ, ਦੁੱਖ ਭੋਗਦਾ ਹੋਇਆ ਸੰਸਾਰ ਦੇ ਵਿੱਚੋਂ ਚਲਾ ਜਾਂਦਾ, ਸਿਰਫ ਇਹ ਤੱਤ ਹੈ, ਇਸ ਤੋਂ ਵੱਧ ਕੋਈ ਤੱਤ ਨਹੀਂ। ਸਤਸੰਗੀ ਜਨੋ, ਜਿੰਨੀ ਗੁਰਬਾਣੀ ਲਿਖੀ ਗਈ, ਜਿੰਨਾ ਜ਼ੋਰ ਗੁਰੂ ਸਾਹਿਬਾਂ ਨੇ ਦਿੱਤਾ, ਗੁਰੂ ਸਾਹਿਬਾਨ ਜਿਸ ਗੱਲ ਦੇ ਉੱਤੇ ਜ਼ੋਰ ਦਿੰਦੇ ਰਹੇ, ਉਹ ਗੱਲ ਸਿਰਫ ਇਹ ਹੀ ਸੀ ਕਿ ਅਸੀਂ ਦੁੱਖ ਤੋਂ ਨਿਜਾਤ ਕਿਸ ਤਰ੍ਹਾਂ ਪਾ ਲਈਏ। ਸੁਣਿਆ ਮੰਨਿਆ ਮਨ ਕੀਤਾ ਭਾਉ, ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਕਿਸ ਤਰ੍ਹਾਂ ਮਨੁੱਖ ਲੈ ਜਾਵੇ, ਸੁੱਖ ਕਿਸ ਤਰ੍ਹਾਂ ਮਿਲ ਜਾਵੇ, ਦੁੱਖ ਦੂਰ ਹੋ ਜਾਵੇ। ਜਪਜੀ ਸਾਹਿਬ ਦੇ ਵਿੱਚ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਮਝਾ ਰਹੇ ਨੇ, ਦੁੱਖ ਪਰ ਹਰ ਸੁੱਖ ਕਰ ਲੈ ਜਾਏ, ਦੁੱਖ ਦੂਰ ਹੋ ਜਾਵੇ, ਸੁੱਖ ਨੂੰ ਮਨੁੱਖ ਪ੍ਰਾਪਤ ਕਰ ਲਵੇ, ਇਹ ਕਿਸ ਤਰ੍ਹਾਂ ਹੋ ਜਾਵੇ। ਕਿਉਂਕਿ ਜਪਜੀ ਇੱਕ ਸਿਧਾਂਤ ਹੈ, ਯਾਦ ਰੱਖਿਓ, ਜਪਜੀ ਇੱਕ ਇਸ ਤਰ੍ਹਾਂ ਦੀ ਬਾਣੀ ਨਹੀਂ ਕਿ ਜਿਸ ਨੂੰ ਪੜ੍ਹ ਲਿਆ, ਆਪਾਂ ਰੋਜ਼ ਪੜ੍ਹਦੇ ਹਾਂ ਕਿ ਉਸ ਨੂੰ ਪੜ੍ਹ ਲਿਆ ਤੇ ਉਹ ਸਮਝ ਆ ਜਾਵੇਗੀ। ਉਸ ਦਾ ਸਿਧਾਂਤ ਪੜ੍ਹਨਾ ਪਵੇਗਾ, ਬਹੁਤ ਜ਼ਰੂਰੀ ਹੈ ਤੇ ਬਹੁਤ ਡੂੰਘਾ ਹੈ। ਇਸੇ ਦਾ ਹੀ ਕਾਰਨ ਹੈ ਕਿ ਜਪਜੀ ਸਾਹਿਬ ਦੇ ਸਭ ਤੋਂ ਜ਼ਿਆਦਾ ਟੀਕੇ ਹੋਏ ਨੇ, ਸਭ ਤੋਂ ਜ਼ਿਆਦਾ ਟੀਕੇ ਜਪਜੀ ਸਾਹਿਬ ਦੇ ਹੋਏ ਨੇ, 150 ਤੋਂ ਉੱਤੇ ਟੀਕੇ ਨੇ ਜਪਜੀ ਸਾਹਿਬ ਦੇ। ਮੁਸਲਮਾਨਾਂ ਨੇ ਜਪਜੀ ਸਾਹਿਬ ਦੇ ਟੀਕੇ ਕੀਤੇ, ਈਸਾਈਆਂ ਨੇ ਜਪਜੀ ਸਾਹਿਬ ਦੇ ਟੀਕੇ ਕੀਤੇ, ਬਹੁਤ ਸਾਰੇ ਵਿਦਵਾਨਾਂ ਨੇ ਜਪਜੀ ਸਾਹਿਬ ਦੇ ਟੀਕੇ ਕੀਤੇ। ਜਿਸ ਨੂੰ ਜਿੰਨਾ ਸਮਝ ਆਇਆ ਉਹਨੇ ਜਪਜੀ ਸਾਹਿਬ ਦਾ ਟੀਕਾ ਕੀਤਾ। ਜਪਜੀ ਸਾਹਿਬ ਦੇ ਵਿੱਚ 5 ਸਟੇਜਾਂ ਜਿਹੜੀਆਂ ਵੱਖਰੀਆਂ ਵੱਖਰੀਆਂ ਗੁਰੂ ਸਾਹਿਬਾਨ ਨੇ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬਣਾਈਆਂ ਨੇ, ਮਨੁੱਖ ਦੀ ਜ਼ਿੰਦਗੀ ਦੀਆਂ ਇਹ 5 ਸਟੇਜਾਂ ਨੇ, ਦੁੱਖ ਨੂੰ ਦੂਰ ਕਰਨ ਵਾਸਤੇ, ਦੁੱਖ ਪਰ ਹਰ ਸੁੱਖ ਕਰ ਲੈ ਜਾਏ, ਮਨੁੱਖ ਸੁੱਖ ਨੂੰ ਕਿਸ ਤਰ੍ਹਾਂ ਪ੍ਰਾਪਤ ਹੋ ਸਕਦਾ, ਸੁੱਖ ਕਿਸ ਤਰ੍ਹਾਂ ਪ੍ਰਾਪਤ ਕਰ ਸਕਦਾ, ਦੁੱਖ ਕਿਸ ਤਰ੍ਹਾਂ ਦੂਰ ਕਰ ਸਕਦਾ, ਇਹ 5 ਸਟੇਜਾਂ ਬਣਾਈਆਂ ਨੇ ਜਪਜੀ ਸਾਹਿਬ ਦੇ ਵਿੱਚ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ। ਉਹ ਸਟੇਜਾਂ ਆਪ ਜੀ ਨੇ ਕਈ ਵਾਰ ਪੜ੍ਹੀਆਂ ਨੇ। ਸਭ ਤੋਂ ਪਹਿਲਾਂ ਧਰਮ ਖੰਡ ਹੈ, ਉਹ ਖੰਡਾਂ ਦੇ ਵਿੱਚ ਵੰਡ ਦਿੱਤੀਆਂ ਨੇ। ਧਰਮ ਖੰਡ ਹੈ, ਕਰਮ ਖੰਡ ਹੈ, ਸ਼ਰਮ ਖੰਡ ਹੈ, ਜਿਹਨੂੰ ਮਿਹਨਤ ਦਾ ਖੰਡ ਆਖਿਆ ਜਾਂਦਾ ਹੈ, ਬਖਸ਼ਿਸ਼ ਦਾ ਖੰਡ ਹੈ, ਫਿਰ ਸੱਚ ਖੰਡ ਹੈ, 5ਵਾਂ ਸੱਚ ਖੰਡ ਹੈ। ਇਹ 5 ਖੰਡ ਬਣਾਏ ਹਨ ਜਿਸ ਖੰਡਾਂ ਦੇ ਵਿੱਚ ਮਨੁੱਖ ਦੀ ਜ਼ਿੰਦਗੀ ਸਾਰੀ ਬਤੀਤ ਹੁੰਦੀ ਹੈ, ਮਨੁੱਖ ਸਾਰਾ ਇਹਨਾਂ ਖੰਡਾਂ ਦੇ ਵਿੱਚ ਹੀ ਮਨੁੱਖ ਆਪਣੀ ਜ਼ਿੰਦਗੀ ਤੈਅ ਕਰਦਾ ਹੈ। ਤੇ ਯਾਦ ਰੱਖਿਓ, ਇਹ ਖੰਡ ਪੜ੍ਹਦਿਆਂ ਪੜ੍ਹਦਿਆਂ ਤੁਹਾਨੂੰ ਮਹਿਸੂਸ ਹੋਵੇਗਾ ਕਿ ਮਨੁੱਖ ਦੀ ਮੰਜ਼ਿਲ ਕਿਸ ਤਰ੍ਹਾਂ ਕਿਸ ਸਟੈਪ ਤੋਂ ਕਿਸ ਪਾਸੇ ਨੂੰ ਜਾ ਰਹੀ ਹੈ। ਕਹਿਣ ਤੋਂ ਭਾਵ ਮੇਰਾ ਇਹ ਹੈ ਕਿ ਉਸ ਰੂਮ ਦੇ ਬਾਦਸ਼ਾਹ ਨੂੰ ਉਸ ਪੰਡਿਤ ਨੇ ਇਹ ਗੱਲ ਕਹਿ ਦਿੱਤੀ ਕਿ ਇਹ ਜੋ ਸੰਸਾਰ ਦੇ ਵਿੱਚ ਮਨੁੱਖ ਹੈ ਦੁੱਖ ਭੋਗਦਾ ਹੈ। ਤੇ ਯਾਦ ਰੱਖਿਓ, ਬਹੁਤ ਸਾਰੇ ਜੀਵ ਅਸੀਂ ਸੰਸਾਰ ਦੇ ਵਿੱਚ ਦੁੱਖ ਹੀ ਭੋਗਦੇ ਹਾਂ, ਕੋਈ ਵਿਰਲਾ ਸੁੱਖ ਭੋਗਦਾ, ਕੋਈ ਵਿਰਲਾ ਸੁਖੀ ਹੈ ਇਸ ਸੰਸਾਰ ਦੇ ਵਿੱਚ। ਕਈ ਵਾਰ ਤੇ ਹੈਰਾਨੀ ਹੋ ਜਾਂਦੀ ਇਸ ਗੱਲ ਦੀ ਜਦੋਂ ਇਹ ਤੁਕ ਗੁਰਬਾਣੀ ਦੀ ਸਾਹਮਣੇ ਆਉਂਦੀ ਹੈ, ਦੁੱਖ ਦਾਰੂ ਸੁੱਖ ਰੋਗ ਪਿਆ ਜਾਂ ਸੁੱਖ ਤਾਮ ਨਾ ਹੋਈ। ਸਤਿਗੁਰੂ ਪਾਤਸ਼ਾਹ ਜੀ ਨੇ ਦੁੱਖ ਨੂੰ ਦਾਰੂ ਦੱਸਿਆ ਹੈ, ਜ਼ਿੰਦਗੀ ਦੇ ਸੰਘਰਸ਼ ਨੂੰ ਦਾਰੂ ਦੱਸਿਆ ਹੈ, ਸੁੱਖ ਨੂੰ ਰੋਗ ਦੱਸਿਆ ਹੈ। ਰੋਗ ਤੋਂ ਭਾਵ ਉਹ ਹੈ ਕਿ ਜਿਸ ਦੇ ਨਾਲ ਮਨੁੱਖ ਮੌਤ ਵੱਲ ਜਾਂਦਾ ਹੈ। ਰੋਗ ਕੀ ਹੈ? ਰੋਗ ਉਹ ਹੈ ਜੋ ਮਨੁੱਖ ਨੂੰ ਮੌਤ ਵੱਲ ਲਿਜਾਂਦਾ ਹੈ, ਜੋ ਮਨੁੱਖ ਦਾ ਸਫ਼ਰ ਮੌਤ ਵੱਲ ਨੂੰ ਕਰਾਉਂਦਾ ਹੈ, ਉਹ ਹੈ ਰੋਗ। ਤੇ ਸਤਿਗੁਰੂ ਪਾਤਸ਼ਾਹ ਕਹਿ ਰਹੇ ਨੇ ਨਹੀਂ, ਦੁੱਖ ਇੱਕ ਦਾਰੂ ਹੈ। ਕਿਉਂ ਦੁੱਖ ਨੂੰ ਦਾਰੂ ਕਹਿ ਦਿੱਤਾ? ਸਤਸੰਗੀ ਜਨੋ, ਸੁੱਖ ਭੋਗਦਾ ਮਨੁੱਖ ਸਭ ਤੋਂ ਪਹਿਲੀ ਗੱਲ ਤੇ ਇਹ ਹੈ ਕਿ ਮਨੁੱਖ ਸੁਖੀ ਮਨੁੱਖ ਜਿਹੜਾ ਹੈ ਉਹ ਰੱਬ ਨੂੰ ਵੀ ਭੁੱਲਦਾ, ਉਹ ਆਪਣੇ ਇਸ਼ਟ ਨੂੰ ਭੁੱਲਦਾ ਹੈ, ਉਹਨੂੰ ਆਪਣਾ ਇਸ਼ਟ ਨਹੀਂ ਯਾਦ ਰਹਿੰਦਾ। ਦੁੱਖ ਭੋਗਦਾ ਮਨੁੱਖ ਜਿਹੜਾ ਹੈ ਉਹ ਇਸ਼ਟ ਨੂੰ ਯਾਦ ਕਰਦਾ ਹੈ, ਆਪਣੇ ਬੰਧਨ ਕੱਟਣ ਵਾਸਤੇ, ਆਪਣਾ ਦੁੱਖ ਕੱਟਣ ਵਾਸਤੇ ਸਭ ਤੋਂ ਪਹਿਲਾਂ ਤੇ ਦਾਰੂ ਇਸ ਕਰਕੇ ਬਣ ਗਿਆ। ਫਿਰ ਸੁੱਖ ਜਿਹੜਾ ਸੰਸਾਰ ਤੇ ਅੱਜ ਜਿੰਨੀਆਂ ਸਹੂਲਤਾਂ ਅਸੀਂ ਭੋਗ ਰਹੇ ਹਾਂ, ਜਦੋਂ ਦਾ ਮਨੁੱਖ ਤੁਰਿਆ ਹੈ, ਮਨੁੱਖ ਨੇ ਜਿੱਥੇ ਬਹੁਤ ਸਾਰਾ ਅਵਿਸ਼ਕਾਰ ਕੀਤਾ ਹੈ, ਬਹੁਤ ਸਾਰੀਆਂ ਮਸ਼ੀਨਾਂ ਦਾ ਅਵਿਸ਼ਕਾਰ ਕੀਤਾ, ਬਹੁਤ ਸਾਰੀਆਂ ਸਹੂਲਤਾਂ ਦਾ ਅਵਿਸ਼ਕਾਰ ਕੀਤਾ ਹੈ, ਬੜਾ ਕੁਛ ਬਣਾਇਆ ਮਨੁੱਖ ਨੇ, ਕਿਸ ਵਾਸਤੇ? ਕਿ ਮਨੁੱਖ ਦੁਖੀ ਨਾ ਹੋਵੇ। ਆਪਣਾ ਦੁਖੀ ਨਾ ਹੋਣ ਵਾਸਤੇ ਮਨੁੱਖ ਨੇ ਹਰ ਇੱਕ ਕਾਢ ਕੱਢੀ ਹੈ, ਹਰ ਇੱਕ ਕਾਢ ਨਾ ਦੁਖੀ ਹੋਣਾ ਪਵੇ, ਮੈਨੂੰ ਦੁੱਖ ਨਾ ਹੋਵੇ, ਗਰਮੀ 'ਚ ਮੈਨੂੰ ਦੁੱਖ ਨਾ ਹੋਵੇ, ਇਸ ਕਰਕੇ ਏਸੀ ਆਇਆ, ਸਿਆਲਾਂ 'ਚ ਮੈਨੂੰ ਦੁੱਖ ਨਾ ਹੋਵੇ, ਹੀਟਰ ਆਇਆ। ਮਨੁੱਖ ਦੁਖੀ ਨਹੀਂ ਹੋਣਾ ਚਾਹੁੰਦਾ, ਇਸੇ ਕਰਕੇ ਅਵਿਸ਼ਕਾਰ ਹੋਏ ਨੇ। ਪਰ ਸਤਸੰਗੀ ਜਨੋ, ਹੈਰਾਨੀ ਦੀ ਗੱਲ ਇਹ ਹੈ ਕਿ ਜਿੰਨੀ ਜ਼ਿਆਦਾ ਸਾਇੰਸ ਨੇ ਵਿਕਾਸ ਕੀਤਾ, ਜਿੰਨਾ ਜ਼ਿਆਦਾ ਮਨੁੱਖ ਨੇ ਵਿਕਾਸ ਕੀਤਾ, ਮਨੁੱਖ ਦੁਖੀ ਹੋਇਆ, ਮਨੁੱਖ ਸੁਖੀ ਨਹੀਂ ਹੋਇਆ, ਮਨੁੱਖ ਸੁਖੀ ਨਹੀਂ ਹੋਇਆ। ਹੀਗਲ ਨੇ ਇੱਕ ਥਿਊਰੀ ਦਿੱਤੀ ਸੀ, ਬਹੁਤ ਪਹਿਲਾਂ ਵਿਦਵਾਨ ਹੋਇਆ ਹੀਗਲ, ਉਸਨੇ ਥਿਊਰੀ ਦਿੱਤੀ ਦਵੰਦਵਾਦ ਦੀ, ਕਿ ਹਰ ਚੀਜ਼ ਸੰਸਾਰ ਦੇ ਵਿੱਚ ਦਵੰਦਵਾਦ ਤੋਂ ਪੈਦਾ ਹੁੰਦੀ ਹੈ। ਦਵੰਦ ਤੋਂ ਭਾਵ ਹੈ ਵਿਰੋਧਤਾ, ਜਿਸ ਤਰ੍ਹਾਂ ਅੱਗ ਤੇ ਪਾਣੀ ਦਾ ਦਵੰਦ ਹੈ। ਪਰ ਇਹ ਦਵੰਦ ਕਿਸ ਤਰ੍ਹਾਂ ਦਾ ਹੈ ਕਿ ਪਾਣੀ ਜਿਹੜਾ ਹੈ ਅੱਗ ਨੂੰ ਬੁਝਾ ਦਿੰਦਾ ਹੈ, ਪਰ ਜੇ ਦੂਸਰੇ ਬੰਨੇ ਅਸੀਂ ਇਹ ਸੋਚੀਏ ਕਿ ਪਾਣੀ ਵੀ ਜੀਵਨ ਹੈ ਤੇ ਅੱਗ ਵੀ ਜੀਵਨ ਹੈ, ਜੇ ਅੱਗ ਨਾ ਹੋਵੇ ਤੇ ਪਦਾਰਥ ਜਿਹੜੇ ਨੇ ਉਹ ਪੱਕ ਨਹੀਂ ਸਕਦੇ, ਮਨੁੱਖ ਦਾ ਜੀਵਨ ਨਹੀਂ ਸੀ ਹੋ ਸਕਦਾ। ਅੱਗ ਵੀ ਜੀਵਨ ਹੈ ਤੇ ਪਾਣੀ ਵੀ ਜੀਵਨ ਹੈ। ਇੱਕ ਚੀਜ਼ ਜੇ ਵਿਰੋਧਤਾ ਹੈ ਤੇ ਉਹਨਾਂ ਦੇ ਵਿੱਚ ਕੁਛ ਇਸ ਤਰ੍ਹਾਂ ਦਾ ਵੀ ਹੈ ਜੋ ਇੱਕੋ ਹੈ, ਇਸ ਨੂੰ ਦਵੰਦਵਾਦੀ ਥਿਊਰੀ ਆਖਿਆ ਹੀਗਲ ਨੇ। ਉਸਨੇ ਸੰਸਾਰ ਨੂੰ ਦਵੰਦਵਾਦੀ ਆਖਿਆ, ਉਸਨੇ ਕਿਹਾ ਕਿ ਸੰਸਾਰ ਦਵੰਦਵਾਦ ਤੋਂ ਪੈਦਾ ਹੋਇਆ। ਦੂਸਰੇ ਨੰਬਰ ਤੇ ਇੱਕ ਦੁਨੀਆਂ ਦੇ ਵਿੱਚ ਵਿਦਵਾਨ ਹੋਇਆ, ਉਸਦੀ ਥਿਊਰੀ ਨੇ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ। ਉਹ ਸੀ ਕਾਰਲ ਮਾਰਕਸ ਤੇ ਫਰੈਡਰਿਕ ਐਂਗਲਸ, ਇਹ ਦੋ ਬੰਦੇ ਸਨ। ਇਹਨਾਂ ਨੇ ਇਸੇ ਹੀ ਦਵੰਦਵਾਦ ਨੂੰ ਪਦਾਰਥਵਾਦ ਆਖਿਆ। ਇਹਨਾਂ ਨੇ ਨਵਾਂ ਅਧਿਆਇ ਸ਼ੁਰੂ ਕਰ ਦਿੱਤਾ ਦਵੰਦਵਾਦ ਦੇ ਨਾਲ, ਪਦਾਰਥਵਾਦ, ਸੰਸਾਰ ਪਦਾਰਥ ਤੋਂ ਪੈਦਾ ਹੋਇਆ, ਪਹਿਲਾਂ ਪਦਾਰਥ ਪੈਦਾ ਹੋਇਆ ਜਾਂ ਮਨੁੱਖ ਪੈਦਾ ਹੋਇਆ। ਇਹ ਦੋ ਦਵਾਂ ਗੱਲਾਂ ਦੇ ਉੱਤੇ ਡਿਬੇਟ ਹੋਈ ਸੰਸਾਰ ਦੇ ਵਿੱਚ, ਬਹੁਤ ਲੰਬੀ ਡਿਬੇਟ ਚੱਲੀ, ਅੱਜ ਤੱਕ ਚੱਲਦੀ ਆ ਰਹੀ ਹੈ ਕਿ ਪਹਿਲਾਂ ਸੰਸਾਰ ਪੈਦਾ ਹੋਇਆ ਜਾਂ ਪਹਿਲਾਂ ਪਦਾਰਥ ਪੈਦਾ ਹੋਇਆ। ਪਹਿਲਾਂ ਮਨੁੱਖ ਦੇ ਆਉਣ ਤੋਂ ਪਹਿਲਾਂ ਸੰਸਾਰ ਦੇ ਵਿੱਚ ਉਹ ਚੀਜ਼ਾਂ ਪੈਦਾ ਹੋ ਗਈਆਂ ਸਨ ਜਿਹੜੀਆਂ ਮਨੁੱਖ ਨੇ ਆਣ ਕੇ ਵਰਤਣੀਆਂ ਸਨ, ਜਾਂ ਪਹਿਲਾਂ ਮਨੁੱਖ ਪੈਦਾ ਹੋਇਆ ਸੀ? ਇਸ ਗੱਲ ਦੇ ਉੱਤੇ ਵੀ ਡਿਬੇਟ ਹੋਈ। ਫਿਰ ਡਾਰਵਿਨ ਵਰਗਾ ਆਇਆ, ਡਾਰਵਿਨ ਨੇ ਇਹ ਸਿਧਾਂਤ ਦਿੱਤਾ ਕਿ ਮਨੁੱਖ ਜਿਹੜਾ ਉਹ ਜਾਨਵਰਾਂ ਤੋਂ ਪੈਦਾ ਹੋਇਆ, ਭਾਵ ਇਹ ਸਿਧਾਂਤ ਆਈਨਸਟਾਈਨ ਨੇ ਸੰਕੇਪ ਦੀ ਜਿਹੜੀ ਸੀ ਉਹ ਥਿਊਰੀ ਦੇ ਦਿੱਤੀ। ਇਹ ਸਾਰਾ ਕੁਛ ਮਨੁੱਖ ਦੇ ਉੱਤੇ ਆਧਾਰਿਤ ਸੀ। ਮਨੁੱਖ ਨੇ ਬੜਾ ਕੁਛ ਸਿੱਖਿਆ, ਮਨੁੱਖ ਨੇ ਸਾਇੰਸ ਨੂੰ ਵੇਖਿਆ। ਦੂਸਰੇ ਵਿਸ਼ਵ ਯੁੱਧ ਦੇ ਵਿੱਚ ਜਦੋਂ ਬਹੁਤ ਸਾਰਾ ਕਾਂਡ ਸਾਇੰਸ ਨੇ ਕੀਤਾ ਤੇ ਮਨੁੱਖ ਦਾ ਉਹਦੇ ਉੱਤੋਂ ਵੀ ਮਨ ਉੱਠ ਗਿਆ। ਸਾਇੰਸ ਨੂੰ ਵੀ ਮਨੁੱਖ ਨੇ ਨਹੀਂ ਮੰਨਿਆ, ਉਦੋਂ ਆਣ ਕੇ ਮਨੁੱਖ ਨਿਜਵਾਦੀ ਹੋ ਗਿਆ। ਅੱਜ ਦਾ ਜਿਹੜਾ ਮਨੁੱਖ ਹੈ ਇਸ ਨੂੰ ਕਿਹਾ ਜਾਂਦਾ ਹੈ ਨਿਜਵਾਦੀ ਮਨੁੱਖ। ਹਰ ਮਨੁੱਖ ਆਪਣੇ ਬਾਰੇ ਸੋਚਦਾ ਹੈ, ਆਪਣੇ ਭਰਾ ਬਾਰੇ, ਆਪਣੇ ਰਿਸ਼ਤੇਦਾਰਾਂ ਬਾਰੇ, ਤੇ ਬਹੁਤ ਦੂਰ ਦੀ ਗੱਲ ਹੈ, ਆਪਣੇ ਬਾਰੇ ਸੋਚਦਾ। ਨਿਜਵਾਦੀ ਮਨੁੱਖ ਆਖਿਆ ਗਿਆ ਹੈ ਅੱਜ ਦੇ ਮਨੁੱਖ ਨੂੰ। ਪਰ ਸਤਸੰਗੀ ਜਨੋ, ਮੇਰੇ ਕਹਿਣ ਤੋਂ ਭਾਵ ਹੈ ਕਿ ਮਨੁੱਖ ਜਦੋਂ ਦਾ ਤੁਰਿਆ ਹੈ, ਜਿਉਂ ਦੀਆਂ ਇਸ ਸੰਸਾਰ ਦੇ ਵਿੱਚ ਖੋਜਾਂ ਹੋਈਆਂ, ਕੀ ਮਨੁੱਖ ਸੁਖੀ ਹੋਇਆ ਜਾਂ ਦੁਖੀ ਹੋਇਆ ਇਸ ਗੱਲ ਦੇ ਉੱਤੇ ਹੈ। ਮਨੁੱਖ ਦੁਖੀ ਹੋਇਆ। ਜਿੰਨੀਆਂ ਆਤਮ ਹੱਤਿਆ ਅੱਜ ਤੋਂ 50 ਸਾਲ ਪਹਿਲਾਂ ਹੁੰਦੀਆਂ ਸਨ, ਕਿ ਅੱਜ ਉਨੀਆਂ ਹੀ ਹੁੰਦੀਆਂ ਨੇ ਜਾਂ ਵੱਧ ਗਈਆਂ ਨੇ? ਅੱਜ ਤੇ ਗਿਣਤੀ ਬਹੁਤ ਜ਼ਿਆਦਾ ਹੈ। ਜਿੰਨੇ ਐਕਸੀਡੈਂਟ ਜਾਂ ਜਿੰਨੀ ਮਾਨਸਿਕ ਪਰੇਸ਼ਾਨੀਆਂ ਅੱਜ ਤੋਂ 50 ਸਾਲ ਪਹਿਲਾਂ ਸਨ, ਅੱਜ ਵੀ ਨੇ? ਉਨੀਆਂ ਨੇ ਨਹੀਂ, ਵੱਧ ਗਈਆਂ ਨੇ। ਇਹ ਡਾਟੇ ਵੱਧ ਚੁੱਕੇ ਨੇ ਤੇ ਹੈਰਾਨੀ ਦੀ ਗੱਲ ਹੈ, ਤੁਸੀਂ ਹੈਰਾਨ ਹੋ ਜਾਓਗੇ। ਇਹ ਡਾਟੇ ਇੰਨੇ ਜ਼ਿਆਦਾ ਵਧੇ ਨੇ, ਇਹਨਾਂ ਦੀ ਗਿਣਤੀ ਇੰਨੀ ਜ਼ਿਆਦਾ ਵਧੀ ਏ, ਤੁਸੀਂ ਮਨੁੱਖ ਜਾਤੀ ਨੂੰ ਵੇਖ ਸਕਦੇ ਹੋ ਕਿ ਕਿਸ ਪਾਸੇ ਗਈ ਏ। ਉਹਦਾ ਕਾਰਨ ਇਹ ਬਣਿਆ, ਮਨੁੱਖ ਨੇ ਸਾਇੰਸ ਦੇ ਉੱਤੇ ਇੰਨਾ ਵਿਸ਼ਵਾਸ ਕੀਤਾ, ਆਪਣੀ ਬਣਾਈ ਹੋਈ ਖੋਜ ਦੇ ਉੱਤੇ ਇੰਨਾ ਵਿਸ਼ਵਾਸ ਕੀਤਾ ਕਿ ਆਪਣੇ ਆਪ ਉੱਤੇ ਵਿਸ਼ਵਾਸ ਮਨੁੱਖ ਦਾ ਹੁਣ ਨਹੀਂ ਰਿਹਾ। ਮਨੁੱਖ ਦਾ ਆਪਣੇ ਆਪ ਉੱਤੇ ਵਿਸ਼ਵਾਸ ਨਹੀਂ ਰਿਹਾ। ਸਤਸੰਗੀ ਜਨੋ, ਮਨੁੱਖ ਦੁਖੀ ਹੋਇਆ, ਸੁੱਖ ਭੋਗਦਾ ਦੁਖੀ ਹੋਇਆ, ਤੇ ਸਤਿਗੁਰੂ ਪਾਤਸ਼ਾਹ ਨੇ ਬੜਾ ਸਮਾਂ ਪਹਿਲਾਂ ਕਹਿ ਦਿੱਤਾ ਕਿ ਦੁੱਖ ਦਾਰੂ ਸੁੱਖ ਰੋਗ ਪਿਆ। ਇਹ ਸੁੱਖ ਜਿਹੜਾ, ਜਿਸ ਨੂੰ ਸੁੱਖ ਸੁੱਖ ਤੂੰ ਕਰਦਾ ਹੈ, ਕਿਉਂਕਿ ਸਾਰਾ ਸੰਸਾਰ ਚਾਹੁੰਦਾ ਕਿ ਮੈਨੂੰ ਸੁੱਖ ਮਿਲੇ। ਸੰਸਾਰ ਦਾ ਐਸਾ ਕੋਈ ਜੀਵ ਨਹੀਂ। ਇੱਕ ਬੱਚੇ ਨੂੰ ਪਾਲਣ ਦੀ ਲਾਲਸਾ ਮਨੁੱਖ ਦੇ ਵਿੱਚ ਸਿਰਫ ਇਸੀ ਕਾਰਨ ਦੀ ਏ ਕਿ ਵੱਡਾ ਹੋਵੇਗਾ, ਮੈਂ ਬਜ਼ੁਰਗ ਹੋ ਜਾਵਾਂਗਾ, ਇਹ ਮੈਨੂੰ ਸੁੱਖ ਦੇਵੇਗਾ। ਸਿਰਫ ਇਹ ਲਾਲਸਾ ਹੈ। ਇੱਕ ਬੱਚਾ ਮੇਰਾ ਪੜ੍ਹ ਜਾਵੇ, ਚੰਗੇ ਸਕੂਲ ਵਿੱਚ ਪੜ੍ਹੇ, ਚੰਗੀ ਨੌਕਰੀ ਪ੍ਰਾਪਤ ਕਰੇ, ਉਹਦੇ ਪਿੱਛੇ ਮਨੁੱਖ ਦੀ ਲਾਲਸਾ ਸਿਰਫ ਸੁੱਖ ਪ੍ਰਾਪਤ ਕਰਨਾ ਹੈ ਕਿ ਮੈਨੂੰ ਸੁੱਖ ਮਿਲੇ। ਕੱਲ ਨੂੰ ਨੌਕਰੀ ਬਹੁਤ ਵੱਡੀ ਹੋਵੇਗੀ, ਤਨਖਾਹ ਬਹੁਤ ਵੱਡੀ ਹੋਵੇਗੀ, ਸੈਲਰੀ ਬਹੁਤ ਵੱਡੀ ਹੋਵੇਗੀ, ਸਾਡੇ ਘਰ ਦਾ ਗੁਜ਼ਾਰਾ ਚੱਲਦਾ ਹੋਵੇਗਾ, ਅਸੀਂ ਸੁੱਖ ਭੋਗਾਂਗੇ। ਸਿਰਫ ਸੁੱਖ ਹੈ, ਮਨਸਾ ਸਿਰਫ ਸੁੱਖ ਦੀ ਹੈ। ਇਸ ਸੁੱਖ ਦੀ ਮਨਸਾ ਕਰਦਾ ਹੋਇਆ ਮਨੁੱਖ ਇੰਨੇ ਭਾਰੀ ਦੁੱਖਾਂ ਦੇ ਵਿੱਚ ਪੈ ਗਿਆ, ਇੰਨੀ ਮਾਨਸਿਕ ਪਰੇਸ਼ਾਨੀ ਦੇ ਵਿੱਚ ਪੈ ਗਿਆ, ਹੈਰਾਨ ਹੋ ਜਾਓਗੇ। ਸਾਈਕੋ ਦੇ ਜਿਹੜੇ ਡਾਕਟਰ, ਜਿਹੜੀ ਖੋਜਾਂ ਅੱਜ ਤੋਂ 50 ਸਾਲ ਪਹਿਲਾਂ ਕੋਈ ਸੋਚ ਵੀ ਨਹੀਂ ਸੀ ਸਕਦਾ, ਅੱਜ ਉਹ ਹੈਰਾਨੀਜਨਕ ਖੋਜਾਂ ਬਹੁਤ ਜ਼ਿਆਦਾ ਸੰਸਾਰ ਦੇ ਵਿੱਚ ਹੋਈਆਂ ਨੇ, ਬਹੁਤ ਜ਼ਿਆਦਾ ਸੰਸਾਰ ਦੇ ਵਿੱਚ ਹੋਈਆਂ ਨੇ। ਇਹ ਮਨੁੱਖ ਨੂੰ ਇਸ ਪਾਸੇ ਨੂੰ ਲੈ ਗਿਆ ਹੈ। ਮਨੁੱਖ ਆਪ ਦੁਖੀ ਹੋਇਆ ਹੈ, ਤੇ ਇਸੇ ਕਰਕੇ ਉਸ ਰੂਮ ਦੇ ਬਾਦਸ਼ਾਹ ਦੇ ਉਸ ਪੰਡਿਤ ਨੇ ਇਹ ਗੱਲ ਪਹਿਲਾਂ ਹੀ ਕਹਿ ਦਿੱਤੀ ਕਿ ਬਾਦਸ਼ਾਹ, ਸੰਸਾਰ ਦੇ ਉੱਤੇ ਆਇਆ ਮਨੁੱਖ ਦੁੱਖ ਭੋਗਦਾ ਹੀ, ਕੋਈ ਵਿਰਲਾ ਹੈ ਜਿਸਨੇ ਇਸ ਸੰਸਾਰ ਦੇ ਵਿੱਚ ਆਪਣਾ ਜੀਵਨ ਜਿਹੜਾ ਸਹਿਜ ਅਵਸਥਾ ਦੇ ਵਿੱਚ ਪਹੁੰਚਾਇਆ। ਕਿਉਂਕਿ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਜਪਜੀ ਦੇ ਖੰਡ ਪੜ੍ਹਦਿਆਂ ਤੁਹਾਨੂੰ ਇਸ ਗੱਲ ਦਾ ਪਤਾ ਲੱਗ ਜਾਵੇਗਾ ਕਿ ਜਿਹੜਾ ਕਰਮ ਖੰਡ ਬਖਸ਼ਿਸ਼ ਦੇ ਖੰਡ ਤੱਕ ਜਾਂਦਾ ਹੈ, ਕਰਮ ਤੋਂ ਭਾਵ ਹੈ ਬਖਸ਼ਿਸ਼, ਚੌਥਾ ਖੰਡ ਹੈ ਜ਼ਿੰਦਗੀ ਦੀ ਅਵਸਥਾ ਦਾ, ਅਵਸਥਾ ਹੈ ਜ਼ਿੰਦਗੀ ਨੂੰ ਪਾਠ ਦੇ ਵਿੱਚ ਵੰਡ ਦਿੱਤਾ ਹੈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ। ਉਸ ਦੀ ਇੱਕ ਅਵਸਥਾ ਕਰਮ ਖੰਡ ਦੀ ਹੈ ਜਿਹੜਾ ਮਨੁੱਖ ਪਹੁੰਚਦਾ ਹੈ। ਉਸ ਕਰਮ ਖੰਡ ਦੇ ਵਿੱਚ ਜਿਸ ਨੂੰ ਬਖਸ਼ਿਸ਼ ਦਾ ਖੰਡ ਆਖਿਆ, ਉੱਥੇ ਕਹਿੰਦੇ ਨੇ ਉਹ ਅਵਸਥਾ ਜਿਹੜੀ ਹੈ ਉਹ ਸਹਿਜ ਦੀ ਹੈ, ਜਿੱਥੇ ਮਨੁੱਖ ਨੂੰ ਦੁੱਖ ਦੁੱਖ ਨਹੀਂ ਲੱਗਦਾ, ਮਨੁੱਖ ਨੂੰ ਦੁੱਖ ਦੁੱਖ ਨਹੀਂ ਲੱਗਦਾ। ਇਹ ਨਹੀਂ ਕਿ ਦੁੱਖ ਚਲਾ ਜਾਂਦਾ, ਇਹ ਗੱਲ ਨਹੀਂ ਹੋ ਸਕਦੀ ਕਿ ਦੁੱਖ ਚਲਾ ਗਿਆ, ਪਰ ਦੁੱਖ ਦੁੱਖ ਨਹੀਂ ਲੱਗਦਾ। ਭਾਵੇਂ ਕਿੰਨਾ ਵੀ ਦੁੱਖ ਆਇਆ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਜਿਹੜਾ ਹੈ ਸਾਰਾ ਸੰਸਾਰ ਮਨਾ ਰਿਹਾ ਹੈ ਅੱਜ ਦਿਨਾਂ ਵਿੱਚ, ਆਹ ਦਿਨਾਂ ਦੇ ਵਿੱਚ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ 33 ਤਵੀ ਦੇ ਉੱਤੇ ਬਹੁਤ ਸਹਿਜ ਅਵਸਥਾ ਦੇ ਵਿੱਚ ਬੈਠਦੇ ਨੇ, ਕੋਈ ਦੁੱਖ ਦੁੱਖ ਨਹੀਂ ਲੱਗਦਾ। ਤੱਤਾ ਰੇਤਾ ਉੱਤੇ ਪੈ ਰਿਹਾ, ਸਾਡੇ ਹਿਸਾਬ ਦੇ ਨਾਲ ਉਹ ਦੁੱਖ ਐਡਾ ਭਾਰੀ ਹੈ ਕਿ ਕੋਈ ਮਨੁੱਖ ਸਹਿ ਨਹੀਂ ਸਕਦਾ। 33 ਤਵੀ ਤੇ ਬੈਠਣਾ, ਜੇ ਕਿਤੇ ਪ੍ਰਸ਼ਾਦੇ ਪਕਾਉਂਦਿਆਂ ਤਵੇ ਦੇ ਉੱਤੇ ਹੱਥ ਲੱਗ ਜਾਵੇ ਤੇ ਸਾਨੂੰ ਸਾਰਿਆਂ ਨੂੰ ਪਤਾ ਕਿ ਉਹ ਕਿੰਨਾ ਸਾੜ ਪੈਂਦਾ ਹੈ। ਐਸੀ ਗਰਮੀ ਦੇ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਇੱਕ ਠੰਡੀ ਮੂਰਤ ਦੇ ਰੂਪ ਦੇ ਵਿੱਚ 33 ਤਵੀ ਤੇ ਬੈਠ ਜਾਣਾ ਤੇ ਅਡੋਲ ਬੈਠੇ ਰਹਿਣਾ, ਤੇਰਾ ਕੀਆ ਮੀਠਾ ਲੱਗਾ, ਇਸ ਤਰ੍ਹਾਂ ਦੇ ਬਚਨ ਜਿਹੜੇ ਆਪਣੇ ਮੂੰਹ ਦੇ ਵਿੱਚੋਂ ਕਹਿਣੇ। ਇਹ ਅਵਸਥਾ ਹੈ ਜਿੱਥੇ ਮਨੁੱਖ ਜਾ ਕੇ ਡੋਲਦਾ ਨਹੀਂ, ਜਿੱਥੇ ਜਾ ਕੇ ਮਨੁੱਖ ਨੂੰ ਕੋਈ ਚਿੰਤਾ ਜਿਹੜੀ ਹੈ ਉਹ ਤੰਗ ਨਹੀਂ ਕਰਦੀ। ਐਸੀ ਅਵਸਥਾ ਬਹੁਤ ਸਾਰੇ ਸਿੱਖਾਂ ਨੇ ਜਿਹੜੀ ਹੈ ਉਹਨਾਂ ਦਾ ਜੀਵਨ ਇਸ ਤਰ੍ਹਾਂ ਦਾ ਬਣਿਆ, ਬਹੁਤ ਸਾਰੇ ਸਿੱਖਾਂ ਦਾ, ਇੱਕ ਨਹੀਂ ਬਹੁਤ ਸਾਰੇ ਸਿੱਖਾਂ ਦਾ, ਬਹੁਤ ਸਾਰੇ ਸਿੱਖਾਂ ਦੀ ਇਸ ਤਰ੍ਹਾਂ ਦੀ ਮਿਸਾਲ ਦਿੱਤੀ ਜਾ ਸਕਦੀ ਹੈ। ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹਾਦਤ ਮਨਾ ਰਹੇ ਹਨ ਸਿੱਖ ਕੌਮ। ਉਹ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਫਰਕਸੀਅਰ ਹਿੰਦੁਸਤਾਨ ਦਾ ਬਾਦਸ਼ਾਹ ਤਸੀਹੇ ਦੇ ਰਿਹਾ ਸੀ, ਬਾਬਾ ਬੰਦਾ ਸਿੰਘ ਬਹਾਦਰ ਦਾ ਮਾਸ ਜਿਹੜਾ ਸੀ ਜਮੂਰਾਂ ਦੇ ਨਾਲ ਕੋਹ ਕੋਹ ਕੇ ਲਾਇਆ ਜਾ ਰਿਹਾ ਸੀ, ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਇੱਕ ਵਾਰੀ ਵੀ ਸੀਹ ਦੀ ਆਵਾਜ਼ ਨਹੀਂ ਆਈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕੋਲੋਂ ਸਿੱਖਿਆ ਲਈ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕੋਲੋਂ ਨਾਮ ਲਿਆ, ਐਸਾ ਨਾਮ ਲਿਆ ਕਿ ਅਵਸਥਾ ਸਹਿਜ ਦੇ ਵਿੱਚ ਪਹੁੰਚੀ ਹੋਈ ਹੈ। ਦੁਖੀ ਨਹੀਂ ਹੋਇਆ, ਦੁਖੀ ਨਹੀਂ ਹੋਇਆ। ਪੁੱਤਰ 5 ਸਾਲਾਂ ਦਾ ਸੀ, ਸਿਰਫ 5 ਸਾਲਾਂ ਦਾ, ਅਜੇ ਸਿੰਘ ਨਾਂ ਸੀ ਉਸਦਾ। 5 ਸਾਲਾਂ ਦੇ ਪੁੱਤਰ ਨੂੰ ਸਾਹਮਣੇ ਰੱਖ ਕੇ ਉਹਨਾਂ ਜ਼ਾਲਮਾਂ ਨੇ ਉਸਦੀ ਬੋਟੀ ਬੋਟੀ ਕਰਕੇ ਉਹ ਉਸਦੇ ਆਂਦਰਾਂ ਦਾ ਹਾਰ ਬਾਬਾ ਬੰਦਾ ਸਿੰਘ ਬਹਾਦਰ ਦੇ ਗਲ ਦੇ ਵਿੱਚ ਪਾ ਦਿੱਤਾ, ਪਰ ਬਾਬਾ ਬੰਦਾ ਸਿੰਘ ਬਹਾਦਰ ਡੋਲਿਆ ਹੀ ਨਹੀਂ। ਅਵਸਥਾ ਹੀ ਇਸ ਤਰ੍ਹਾਂ ਦੀ ਹੈ, ਐਸੀ ਅਵਸਥਾ ਦੇ ਵਿੱਚ ਬੈਠਾ ਬਾਬਾ ਬੰਦਾ ਸਿੰਘ ਬਹਾਦਰ ਡੋਲਿਆ ਹੀ ਨਹੀਂ। ਫਿਰ ਇੱਥੋਂ ਤੱਕ ਇਤਿਹਾਸ ਕਹਿੰਦਾ ਕਹਿੰਦਾ ਕਿ ਉਸ ਪੁੱਤਰ ਅਜੇ ਸਿੰਘ ਦਾ ਇੱਕ ਮਾਸ ਦੀ ਬੋਟੀ ਜਿਹੜੀ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਧੱਕੇ ਨਾਲ ਪਾਈ ਗਈ। ਇਤਿਹਾਸ ਕਹਿੰਦਾ, ਕਹਿੰਦੇ ਨੇ ਉਦੋਂ ਵੀ ਬਾਬਾ ਬੰਦਾ ਸਿੰਘ ਬਹਾਦਰ ਡੋਲਿਆ ਨਹੀਂ, ਸਗੋਂ ਹੱਸ ਕੇ ਇਹ ਗੱਲ ਆਖੀ, ਜਦੋਂ ਕੋਈ ਲੜਕਾ ਵਿਆਹੁਣ ਜਾਂਦਾ ਹੈ ਤੇ ਸੱਸ ਮੂੰਹ ਦੇ ਵਿੱਚ ਲੱਡੂ ਪਾਉਂਦੀ ਏ, ਮੈਂ ਆਜ਼ਾਦੀ ਵਿਆਹੁਣ ਵਾਸਤੇ ਦਿੱਲੀ ਆਇਆ ਤੇ ਤੁਸੀਂ ਸ਼ਗਨ ਲਾਉਂਦੇ ਪਏ ਹੋ, ਹੁਣ ਖਾਲਸਾ ਆਜ਼ਾਦੀ ਵਿਆਹ ਲਵੇਗਾ, ਹੁਣ ਇਹ ਗੱਲ ਪੱਕੀ ਹੈ ਕਿ ਅਸੀਂ ਆਜ਼ਾਦੀ ਲੈ ਲਵਾਂਗੇ। ਐਡੀ ਅਵਸਥਾ ਉੱਚੀ ਪਹੁੰਚ ਜਾਣੀ, ਇੰਨੀਆਂ ਜ਼ਿਆਦਾ ਸ਼ਹੀਦੀਆਂ ਤੋਪ ਦੇ ਅੱਗੇ ਖਲੋ ਕੇ ਇਹ ਗੱਲ ਵੰਗਾਰ ਵੰਗਾਰ ਕੇ ਕਹਿਣੀ ਕਿ ਅਸੀਂ ਮੌਤ ਤੋਂ ਨਹੀਂ ਡਰਦੇ, ਤੇਰੀ ਮੌਤ ਸਾਨੂੰ ਡਰਾ ਨਹੀਂ ਸਕਦੀ, ਤੇਰੀ ਤੋਪ ਸਾਨੂੰ ਡਰਾ ਨਹੀਂ ਸਕਦੀ, ਤੇਰਾ ਹੁਕਮ ਸਾਨੂੰ ਡਰਾ ਨਹੀਂ ਸਕਦਾ, ਅਸੀਂ ਸਿਰਫ ਉਸ ਅਕਾਲ ਦੇ ਹੁਕਮ ਦੇ ਵਿੱਚ ਹਾਂ, ਅਸੀਂ ਆਪਣੇ ਸਤਿਗੁਰੂ ਦੇ ਹੁਕਮ ਦੇ ਵਿੱਚ ਹਾਂ। ਇਹ ਅਵਸਥਾ ਹੈ ਸਤਸੰਗੀ ਜਨੋ, ਜਿਸ ਅਵਸਥਾ ਦੇ ਵਿੱਚ ਪਹੁੰਚ ਕੇ ਮਨੁੱਖ ਨੂੰ ਦੁੱਖ ਦੁੱਖ ਨਹੀਂ ਲੱਗਦਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸੁਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ, ਜਿੱਥੇ ਜਾ ਕੇ ਸੋਨਾ ਤੇ ਮਿੱਟੀ ਇੱਕੋ ਲੱਗਣ ਲੱਗ ਜਾਂਦੇ ਨੇ। ਭਾਵ ਐਸੀ ਅਵਸਥਾ ਜਿੱਥੇ ਦੁੱਖ ਦੁੱਖ ਨਹੀਂ ਲੱਗਦਾ, ਉਹਨਾਂ ਵਾਸਤੇ ਦੁੱਖ ਦਾਰੂ ਬਣਿਆ, ਉਹਨਾਂ ਵਾਸਤੇ ਦੁੱਖ ਦਾਰੂ ਬਣਿਆ, ਉਹਨਾਂ ਵਾਸਤੇ ਦਾਰੂ ਬਣ ਗਿਆ, ਭਾਵ ਇਲਾਜ ਬਣ ਗਿਆ, ਔਸ਼ਧੀ ਬਣ ਗਿਆ, ਦਵਾਈ ਬਣ ਗਿਆ, ਉਹਨਾਂ ਵਾਸਤੇ ਬਣਿਆ ਹੈ ਸਤਸੰਗੀ ਜਨੋ, ਉਹਨਾਂ ਵਾਸਤੇ। ਮੇਰੇ ਕਹਿਣ ਤੋਂ ਭਾਵ ਇਹ ਹੈ ਕਿ ਸੰਸਾਰ ਜ਼ਿੰਦਗੀ ਨੂੰ ਗੁਰਬਾਣੀ ਦੇ ਵਿੱਚ ਬਹੁਤ ਥਾਵਾਂ ਦੇ ਉੱਤੇ ਰਾਤ ਦੇ ਨਾਲ ਹੀ ਤਸ਼ਬੀਹ ਦਿੱਤੀ ਗਈ ਹੈ, ਰਾਤ ਦੇ ਨਾਲ, ਕਿਉਂਕਿ ਰਾਤ ਵੀ ਹਨੇਰਾ ਹੈ, ਹਨੇਰਾ ਦੁੱਖ ਦਾ ਕਾਰਨ ਹੈ। ਘਰ ਸਾਡੇ ਘਰ ਦੇ ਵਿੱਚ ਪਿਆ ਹੋਇਆ ਉਹੀ ਸਮਾਨ ਹੁੰਦਾ ਜਿਹੜਾ ਚਾਨਣ ਦੇ ਵਿੱਚ ਸਾਨੂੰ ਸੁੱਖ ਪਹੁੰਚਾਉਂਦਾ, ਚਾਨਣ ਦੇ ਵਿੱਚ ਉਹੀ ਕੁਰਸੀਆਂ ਉਹੀ ਮੇਜ਼ ਅਸੀਂ ਵਰਤੋਂ ਦੇ ਵਿੱਚ ਲਿਆਉਂਦੇ ਹਾਂ, ਉਹੀ ਹਨੇਰਾ ਹੋ ਜਾਵੇ, ਲਾਈਟ ਚਲੀ ਜਾਵੇ, ਉਹੀ ਅੰਦਰ ਹੁੰਦਾ, ਉਹੀ ਕਮਰਾ ਹੁੰਦਾ, ਉਹੀ ਸਮਾਨ ਹੁੰਦਾ, ਕਿਸੇ ਸਮਾਨ ਤੋਂ ਠੇਡਾ ਲੱਗ ਜਾਂਦਾ, ਸਤਸੰਗੀ ਜਨੋਂ ਦੁੱਖ ਆ ਜਾਂਦਾ। ਕਾਰਨ ਕੀ ਬਣਿਆ? ਸਮਾਨ ਦੁੱਖਦਾਈ ਹੋਇਆ, ਕਮਰਾ ਦੁੱਖਦਾਈ ਹੋਇਆ, ਜਾਂ ਹਨੇਰਾ ਦੁੱਖਦਾਈ ਹੋਇਆ? ਹਨੇਰਾ ਦੁੱਖਦਾਈ ਹੋਇਆ। ਇਸੇ ਕਰਕੇ ਰਾਤ ਨਾਲ ਤਸ਼ਬੀਹ ਦਿੱਤੀ ਜਾਵੇਗੀ। ਸੂਫੀ ਸੰਤਾਂ ਨੇ ਵੀ ਬਹੁਤ ਥਾਵਾਂ ਦੇ ਉੱਤੇ, ਬਾਬਾ ਬੁੱਲੇ ਸ਼ਾਹ ਨੇ, ਸ਼ਾਹ ਹੁਸੈਨ ਨੇ ਵੀ ਰਾਤ ਦੇ ਨਾਲ ਜ਼ਿੰਦਗੀ ਨੂੰ ਤੁਲਨਾ ਰਾਤ ਦੇ ਨਾਲ ਕੀਤੀ ਹੈ ਕਿ ਜ਼ਿੰਦਗੀ ਰਾਤ ਵਰਗੀ ਹੈ, ਨਾ ਤੇ ਆਉਣ ਵਾਲਾ ਦਿਸਦਾ ਤੇ ਨਾ ਲੰਘ ਚੁੱਕਿਆ ਦਿਸਦਾ। ਜ਼ਿੰਦਗੀ ਇਸ ਤਰ੍ਹਾਂ ਦੀ, ਨਾ ਤੇ ਆਉਣ ਵਾਲੇ ਦਾ ਕਿਸੇ ਨੂੰ ਪਤਾ ਕਿ ਦਿਨ ਕਿਸ ਤਰ੍ਹਾਂ ਦਾ ਆਵੇਗਾ, ਤੇ ਨਾ ਲੰਘ ਚੁੱਕੇ ਦਿਨ ਦਾ ਕਿਸੇ ਨੂੰ ਪਤਾ ਕਿ ਕਿਸ ਤਰ੍ਹਾਂ ਦਾ ਹੋਵੇਗਾ। ਇਸ ਕਰਕੇ ਰਾਤ ਆਖਿਆ ਗਿਆ। ਸਤਸੰਗੀ ਜਨੋ, ਇਸੇ ਰਾਤ ਨੂੰ ਹੀ ਗੁਰਬਾਣੀ ਦੇ ਵਿੱਚ ਕਿਉਂ ਆਖਿਆ? ਕਿਉਂਕਿ ਦੁੱਖ ਹੈ ਜ਼ਿੰਦਗੀ, ਦੁੱਖ ਤੋਂ ਸੁੱਖਾਂ ਤੱਕ ਉਲਝਾਣੀ, ਇਹ ਜ਼ਿੰਦਗੀ ਦਾ ਮੂਲ ਮਕਸਦ ਹੈ, ਤੇ ਮੂਲ ਮਕਸਦ ਦੇ ਵਿੱਚ ਸਤਸੰਗੀ ਜਨੋ ਮਨੁੱਖ ਜਿਹੜਾ ਸੁੱਖ ਦੀ ਸਹਿਜ ਦੀ ਅਵਸਥਾ ਪ੍ਰਾਪਤ ਕਰਦਾ, ਜਿਸ ਨੂੰ ਇਹ ਅਵਸਥਾ ਪ੍ਰਾਪਤ ਹੁੰਦੀ ਹੈ ਕਿ ਉਹ ਚਾਨਣ ਬਾਰੇ ਸੋਚਦਾ ਹੈ। ਕਿਉਂਕਿ ਸੰਸਾਰ ਵਿੱਚ, ਮੈਂ ਪਹਿਲਾਂ ਵੀ ਅਰਜ਼ ਕੀਤੀ ਹੈ, ਬਾਬਾ ਫਰੀਦ ਜੀ ਕਹਿ ਰਹੇ ਨੇ ਕਿ ਇਹ ਤੇ ਸਮਾਂ ਨਿਰਧਾਰਿਤ ਹੈ, ਤੂੰ ਆਉਣਾ ਜਾਣਾ ਤੇਰਾ ਨਿਰਧਾਰਿਤ ਹੈ, ਇਸ ਦੀ ਚਿੰਤਾ ਛੱਡ ਦੇ, ਇਸ ਦੀ ਚਿੰਤਾ ਛੱਡ ਦੇ। ਤੂੰ ਚਿੰਤਾ ਜਿਸ ਗੱਲ ਦੀ ਕਰਨੀ ਹੈ ਉਹ ਇਹ ਗੱਲ ਹੈ ਕਿ ਤੂੰ ਆਪਣਾ ਜੀਵਨ ਸੁਖੀ ਕਿਸ ਤਰ੍ਹਾਂ ਬਣਾਉਣਾ ਹੈ। ਸੰਸਾਰ ਦੇ ਆਹ ਸੁੱਖ, ਜਿਨ੍ਹਾਂ ਸੁੱਖਾਂ ਨੂੰ ਵੇਖ ਕੇ ਤੂੰ ਸੋਚ ਰਿਹਾ ਕਿ ਇਹ ਸੁੱਖ ਨੇ ਜਾਂ ਇਹ ਤੇਰੇ ਲਈ ਜ਼ਹਿਰ ਨੇ, ਇਹ ਸੋਚ ਤੇਰੀ ਹੈ। ਜਾਂ ਉਹ ਸੁੱਖ ਸਨ ਜਿਨ੍ਹਾਂ ਬਾਰੇ ਭਾਈ ਭਿਖਾਰੀ ਵਰਗੇ ਜਿਹੜੇ ਹਨ ਉਹ ਭੋਗਦੇ ਪਏ ਨੇ, ਜਿਹੜੇ ਸੁੱਖ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਭੋਗਦੇ ਪਏ ਨੇ, ਜਿਹੜੇ ਸੁੱਖ ਸਰਦਾਰ ਹੀਰਾ ਸਿੰਘ ਵਰਗੇ ਭੋਗਦੇ ਪਏ ਨੇ, ਸੂਬਾ ਗਿਆਨੀ ਸਿੰਘ ਵਰਗੇ ਭੋਗਦੇ ਪਏ ਨੇ, ਉਹ ਸੁੱਖ ਲੈਣਾ ਚਾਹੁੰਦਾ ਹੈ ਜਾਂ ਤੂੰ ਇਹ ਸੁੱਖ ਲੈਣਾ ਚਾਹੁੰਦਾ ਹੈ ਜਿਹੜੇ ਤੇਰਾ ਰੋਗ ਦਾ ਕਾਰਨ ਬਣਦੇ ਪਏ ਨੇ, ਜਿਹੜਾ ਰੋਗ ਦਾ ਕਾਰਨ ਬਣਦੇ ਪਏ ਨੇ। ਸਤਸੰਗੀ ਜਨੋ, ਬਾਬਾ ਫਰੀਦ ਦਾ ਉਹ ਸਲੋਕ ਦੁਹਰਾ ਕੇ ਮੈਂ ਖਿਮਾ ਦਾ ਚਾਚਕ ਹੋਵਾਂਗਾ, ਕਿਉਂਕਿ ਮੈਂ ਪਹਿਲਾਂ ਵੀ ਅਰਜ਼ ਕੀਤੀ ਸੰਤ ਜੋਗਿੰਦਰ ਸਿੰਘ ਹੁਰੀ ਜਿਨ੍ਹਾਂ ਦੀ ਯਾਦ ਵਿੱਚ ਆਪਾਂ ਸਾਰੇ ਬੈਠੇ ਹੋਏ ਹਾਂ। ਸਾਡਾ ਮੂਲ ਇਹੀ ਮਕਸਦ ਹੈ, ਅਸੀਂ ਉਹਨਾਂ ਦੀ ਯਾਦ ਵਿੱਚ ਬੈਠੇ ਹਾਂ ਅਤੇ ਵੱਧ ਤੋਂ ਵੱਧ ਨਾਮ ਜਪਿਆ ਜਾਵੇ ਨਾਮ, ਕਿਉਂਕਿ ਉਸ ਆਤਮਾ ਸਾਡੇ ਵਿੱਚੋਂ ਵਿਛੜੀ ਹੈ, ਉਹ ਸੰਸਾਰ ਦੇ ਵਿੱਚੋਂ ਜੀਵ ਗਿਆ ਹੈ ਅਤੇ ਜਾਣਾ ਅਸੀਂ ਵੀ ਹੈ, ਕਿਉਂਕਿ ਬਾਬਾ ਫਰੀਦ ਜੀ ਕਹਿ ਰਹੇ ਨੇ ਜਿੱਤ ਦਿਹਾੜੇ ਧੰਨਵਰੀ ਸਾਹੇ ਲਏ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੋਹ ਦਿਖਾਲੇ ਆਏ, ਜਿੰਦ ਨਿਮਾਣੀ ਕੱਢੀ ਹੈ ਹੱਡਾਂ ਕੂ ਕੜਕਾਏ, ਉਹਨੇ ਤੇਰੀ ਨਿਮਾਣੀ ਜਿੰਦ ਜਿਹੜੀ ਹੈ ਉਹ ਕੱਢ ਲੈਣੀ ਹੈ, ਉਹਨੇ ਉਸਨੇ ਤੇਰੇ ਨਾਲ ਹਮਦਰਦੀ ਨਹੀਂ ਜਿਤਾਣੀ। ਤੂੰ ਸੋਚੇ ਕਿ ਮੇਰੇ ਨਾਲ ਕੋਈ ਹਮਦਰਦੀ ਹੋਵੇਗੀ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਉਹਨੇ ਕਿਸੇ ਨਾਲ ਕਦੀ ਹਮਦਰਦੀ ਕੀਤੀ ਨਹੀਂ, ਸਮਾਂ ਕਿਸੇ ਨਾਲ ਹਮਦਰਦੀ ਕਰਦਾ ਹੀ ਨਹੀਂ, ਕਾਲ ਕਿਸੇ ਨਾਲ ਹਮਦਰਦੀ ਕਰਦਾ ਹੀ ਨਹੀਂ, ਇਸ ਕਰਕੇ ਤੇਰੇ ਨਾਲ ਕੋਈ ਹਮਦਰਦੀ ਨਹੀਂ ਹੋਣੀ, ਤੇਰੀ ਜਿੰਦ ਨਿਮਾਣੀ ਕੱਢ ਲੈਣੀ ਹੈ ਜਦੋਂ ਤੇਰਾ ਸਮਾਂ ਆ ਗਿਆ। ਇਹ ਵੀ ਨਹੀਂ ਵੇਖਿਆ ਜਾਣਾ ਤੇਰਾ ਕਿੰਨੇ ਸਾਲਾਂ ਦਾ ਹੈ ਜਾਂ ਕਿੰਨੀ ਉਮਰ ਤੂੰ ਭੋਗੀ ਹੈ, ਕਿਉਂਕਿ ਇਸੇ ਕਰਕੇ ਹੀ ਬਾਬਾ ਬੁੱਲੇ ਸ਼ਾਹ ਕਹਿ ਰਹੇ ਨੇ ਕਰ ਕੱਤਨ ਵੱਲ ਧਿਆਨ ਕੁੜੇ, ਤੂੰ ਸਦਾ ਨਾ ਪੇਕੇ ਰਹਿਣਾ ਏ, ਪਾਸ ਅਮੜੀ ਦੇ ਨਾ ਬਹਿਣਾ ਏ, ਵਸ ਪੈਂਗੀ ਸੱਸ ਨਨਾਣ ਕੁੜੇ, ਕਰ ਕੱਤਨ ਵੱਲ ਧਿਆਨ ਕੁੜੇ, ਤੈਨੂੰ ਉਸੇ ਵਸ ਪੈਣਾ ਪਵੇਗਾ ਉਹਨਾਂ ਜਮਾਂ ਦੇ, ਇਸ ਕਰਕੇ ਤੂੰ ਕੱਤਨ ਵੱਲ ਭਾਵ ਕੇ ਨਾਮ ਸਿਮਰਨ ਵੱਲ ਧਿਆਨ ਕਰ ਲੈ, ਇਹ ਸਮਾਂ ਨਹੀਂ ਪਤਾ ਨਹੀਂ ਕਦੋਂ ਤੇਰੇ ਤੇ ਆ ਜਾਣਾ। ਸੋ ਸਤਸੰਗੀ ਜਨੋ, ਮੈਂ ਇੰਨੀਆਂ ਕੁ ਅਰਜ਼ਾਂ ਕਰਦਾ ਹੋਇਆ ਖਿਮਾ ਦਾ ਜਾਚਕ ਹਾਂ। ਸਾਰੀ ਸਾਧ ਸੰਗਤ ਇੱਕ ਵਾਰੀ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਜੀ।